ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜ਼ਗਾਰ ਸੰਚਨ ਕਉ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜ਼ਗਾਰ ਸੰਚਨ ਕਉ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਨਾਮ ਰੱਤੇ ਪ੍ਰਭ ਰੰਗ ਅਪਾਰ ਸਾਧ ਗਾਵਹੇ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮਸਕਿਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕਾ ਭਗਤ ਗੋਵਿੰਦ ਸੁਖ ਸੰਤਨ ਕਾ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ ਨਾਦ ਕਵਿਤ ਸਾਧ ਸਭਾ ਮਹਿ ਆਨੰਦ ਵਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਭਗਤ ਵਸ਼ਲ ਪਤਤ ਪਾਵਨ ਬਖਸ਼ੰਦ ਸਤਿਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ। ਗੁਰੂ ਸੰਗਤ ਦੀ ਯੁੱਗ ਦੁਆਰਾ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਹੁਣੇ ਹੀ ਜੋ ਆਪ ਜੀ ਨੇ ਪਾਵਨ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ, ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾ ਦੇ ਸਾਜਨ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਨੇ, ਉਹਨਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 676 'ਤੇ ਸ਼ੋਭਨੀਕ ਹਨ, ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ। ਉੱਥੇ ਅੱਜ ਜੋ ਮਾਘ ਮਹੀਨਾ ਆਰੰਭ ਹੋ ਰਿਹਾ ਹੈ, ਇਸ ਮਹੀਨੇ ਨੂੰ ਅਸੀਂ ਕਿਵੇਂ ਸਫਲਾ ਕਰਨਾ ਹੈ, ਸਤਿਗੁਰੂ ਜੀ ਨੇ ਸਾਨੂੰ 12 ਮਾਹ ਦੀ ਪਵਿੱਤਰ ਬਾਣੀ ਜੋ ਇਸ ਸਥਾਨ ਵਿਖੇ ਹੀ ਉਚਾਰਨ ਕੀਤੀ ਹੈ, ਪਾਵਨ ਗੁਰ ਸ਼ਬਦ ਦੇ ਦੁਆਰਾ ਜੁਗਤੀ ਪ੍ਰਦਾਨ ਕੀਤੀ ਕਿ ਇੱਕ ਇੱਕ ਛਿੰਨ ਇੱਕ ਇੱਕ ਪਲ ਤਾਂ ਹੀ ਸੁਹਾਵਣਾ ਹੋ ਸਕਦਾ ਜੇ ਅਸੀਂ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਨਾਲ ਜੁੜ ਸਕੀਏ। ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਜਿਹੜੇ ਜੀਵ ਮਾਲਕ ਦੀ ਨਦਰ ਦੇ ਪਾਤਰ ਬਣ ਜਾਂਦੇ ਨੇ ਉਹਨਾਂ ਦੇ ਮਹੀਨੇ ਸਾਲ ਸਦੀਆਂ ਹਰ ਪਲ ਹਰ ਮਹੂਰਤ ਸਫਲਾ ਹੋ ਜਾਂਦਾ, ਕਿਉਂਕਿ ਧੰਨ ਸੋ ਦਿਨ ਸੰਜੋਗੜਾ ਜਿੱਤ ਡਿੱਠਾ ਗੁਰਦਰਸਾਰ। ਤੀਸਰਾ ਪੱਖ ਕਿ ਅੱਜ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਭਿੱਜ ਕੇ 1-2 ਮਈ ਨੂੰ ਜਿਹੜਾ 1705 ਦੇ ਵਿੱਚ ਵੈਸਾਖ ਮਹੀਨੇ ਵਿੱਚ ਫੈਸਲਾ ਕੁੰਨ ਯੁੱਧ ਲੜਿਆ ਗਿਆ, ਉੱਥੇ ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਬੇਮੁਖਤਾਈ ਦਾ ਜਿਹੜਾ ਦਾਗ ਸੀ ਉਹ ਧੋਤਾ। ਉਸ ਪਵਿੱਤਰ ਧਰਤੀ 'ਤੇ 40 ਮੁਕਤਿਆਂ ਦੀ ਯਾਦ ਅੰਦਰ ਸਾਲਾਨਾ ਜੋੜ ਮੇਲ ਦੇ ਰੂਪ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਨੇ, ਔਰ ਗੁਰੂ ਘਰ ਦਾ ਇਹ ਸਿਧਾਂਤ ਕਿ ਜਿਸ ਦਿਨ 'ਤੇ ਵੀ ਸੰਗਤਾਂ ਦਾ ਇਕੱਠ ਹੋਵੇ ਉਸ ਦਿਨ ਨੂੰ ਗੁਰਮਤ ਪ੍ਰਚਾਰ ਵਾਸਤੇ ਵਰਤਣਾ, ਇਹ ਬੜੇ ਸਾਰਥਕ ਯਤਨ ਹਨ। ਸੋ ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਅਦਬ ਸਹਿਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਅੰਦਰ ਦੋ ਤਰ੍ਹਾਂ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਦਾ ਜ਼ਿਕਰ ਹੈ। ਇੱਕ ਤਾਂ ਸਨਮੁਖਤਾ ਵਾਲੀ ਬਿਰਤੀ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰਨਾਲੇ। ਦੂਸਰੀ ਬਿਰਤੀ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਇਹਨਾਂ ਬਿਰਤੀਆਂ ਨੂੰ ਅਸੀਂ ਗੁਰੂ ਪਰਿਵਾਰ ਵਿੱਚੋਂ ਵੀ ਵੇਖਦੇ ਹਾਂ, ਗੁਰੂ ਸੰਗਤ ਵਿੱਚੋਂ ਵੀ ਵੇਖਦੇ ਹਾਂ। ਇੱਕ ਬਿਰਤੀ ਉਹ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ। ਇੱਕ ਬਿਰਤੀ ਉਹ ਸੀ, ਫਿਰ ਆਈ ਘਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਇਤਿਹਾਸਕ ਪੱਖੋਂ ਵੀ ਵੇਖੀਏ ਤੇ ਭਾਈ ਸਾਲੋ ਜੀ ਕਿੰਨੇ ਮਹਾਨ ਸਿੱਖ ਹੋਏ ਨੇ, ਪਰ ਉਹਨਾਂ ਦਾ ਪੋਤਰਾ ਦੁਨੀ ਚੰਦ ਗੁਰੂ ਤੋਂ ਬੇਮੁਖ ਹੋ ਕੇ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਕੰਧ ਟੱਪ ਕੇ ਰਾਤੋ ਰਾਤ ਭੱਜਣ ਦਾ ਯਤਨ ਕਰਦਾ। ਭਾਵ ਸਿੱਖਾਂ ਵਿੱਚੋਂ ਵੀ ਇੱਕ ਬਿਰਤੀ ਦੁਨੀ ਚੰਦ ਵਾਲੀ ਹੈ, ਦੂਸਰੀ ਭਾਈ ਬਚਿੱਤਰ ਸਿੰਘ ਵਾਲੀ ਹੈ। ਦੁਨੀ ਚੰਦ ਵਾਲੀ ਬਿਰਤੀ ਕਹਿੰਦੀ ਹੈ ਕਿ ਬੰਦਾ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ, ਰਾਤੋ ਰਾਤ ਭੱਜ ਕੇ ਬੇਮੁੱਖ ਹੋ ਕੇ ਆਪਣੀ ਜਾਨ ਬਚਾ ਲੈਣੀ ਚਾਹੀਦੀ ਹੈ। ਪਰ ਦੂਸਰੀ ਬਿਰਤੀ ਇਹ ਕਹਿੰਦੀ ਹੈ, ਸਾਹਿਬ ਸੰਕਟ ਵੈ ਸੇਵਕ ਭੱਜੈ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਵੀ ਮਾਲਕ ਸੰਕਟ ਵਿੱਚ ਹੋਵੇ ਅਤੇ ਸੇਵਕ ਭੱਜ ਜਾਵੇ, ਜਾਨ ਬਚਾਉਣ ਵਾਸਤੇ ਚਿਰੰਕਾਲ ਜਿਉਂਦੇ ਰਹਿਣ ਵਾਸਤੇ ਉਹ ਭੱਜੇ, ਵੀ ਮੈਂ ਭੱਜ ਕੇ ਮੌਤ ਤੋਂ ਬਚ ਸਕਦਾ। ਪਰ ਮੌਤ ਤਾਂ ਫਿਰ ਵੀ ਅਟਲ ਹੈ, ਮੌਤ ਨੇ ਤਾਂ ਫਿਰ ਵੀ ਆਉਣਾ। ਚਿਰੰਕਾਲ ਤਾਂ ਜੀਵ ਫਿਰ ਵੀ ਨਹੀਂ ਜੀ ਸਕਦਾ, ਪਰ ਜਿਹੜਾ ਮੌਤ ਦੇ ਡਰ ਦੇ ਕਾਰਨ ਭੱਜ ਜਾਂਦਾ ਉਹ ਲੰਮਾ ਸਮਾਂ ਜਿਉਂਦਾ ਤੇ ਨਹੀਂ ਰਹਿੰਦਾ, ਉਹਦੇ ਦੋਵੇਂ ਲੋਕ ਵਿਗੜ ਜਾਂਦੇ ਨੇ, ਹਲਤ ਪਲਤ ਵਿੱਚ ਉਹਦੀ ਨਰਾਦਰੀ ਹੁੰਦੀ ਹੈ। ਕਿਸੇ ਵੀ ਸਮਾਜ ਦੇ ਵਿੱਚ ਉਹਨਾਂ ਨੂੰ ਸਤਿਕਾਰ ਜਾਂ ਅਦਬ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਈ ਯੁੱਧ ਪਹਾੜੀ ਰਾਜਿਆਂ ਨਾਲ ਸੂਬਾ ਸਰਹੰਦ ਦੇ ਨਾਲ ਲੜੇ ਗਏ, ਜਿਨ੍ਹਾਂ ਵਿੱਚੋਂ ਭਾਵੇਂ ਨਦੌਣ ਦਾ ਯੁੱਧ ਸੀ, ਹੁਸੈਨੀ ਦਾ ਯੁੱਧ ਸੀ ਜਾਂ ਅਨੰਦਪੁਰ ਸਾਹਿਬ ਦੇ ਆਸ ਪਾਸ ਵਾਲੇ ਯੁੱਧ ਸਨ, ਪਰ ਹਰ ਯੁੱਧ ਦੇ ਵਿੱਚ ਪਹਾੜੀ ਰਾਜਿਆਂ ਨੂੰ ਸੂਬਾ ਸਰਹੰਦ ਨੂੰ ਜਿਹੜੀ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉੱਧਰੋਂ ਦਿੱਲੀ ਦੇ ਹਾਕਮ ਵੱਲੋਂ ਵੀ ਕਈ ਤਰ੍ਹਾਂ ਦੀਆਂ ਇਹਨਾਂ ਨੂੰ ਝਿੜਕਾਂ ਪੈ ਰਹੀਆਂ ਸਨ। ਸੋ ਇਹਨਾਂ ਨੇ ਇਕੱਠੇ ਹੋ ਕੇ ਜਦੋਂ ਇੱਕ ਯੋਜਨਾ ਤਿਆਰ ਕੀਤੀ ਕਿ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਜਾਵੇ, ਪਾਤਸ਼ਾਹ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਓ, ਸਾਡੀ ਵੀ ਰਹਿ ਜਾਵੇਗੀ, ਤੁਹਾਡੀ ਵੀ ਰਹਿ ਜਾਵੇਗੀ। ਪਰ ਸਤਿਗੁਰੂ ਜੀ ਨੇ ਨਿਰਣਾ ਲਿਆ ਹੋਇਆ ਸੀ ਕਿ ਅਸੀਂ ਕਿਲ੍ਹਾ ਛੱਡ ਕੇ ਨਹੀਂ ਜਾਵਾਂਗੇ। ਬਾਅਦ ਵਿੱਚ ਇਹਨਾਂ ਨੇ ਕਸਮਾਂ ਵੀ ਖਾਧੀਆਂ ਅਤੇ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਵੀ ਕੀਤਾ ਕਿ ਜਦੋਂ ਧਰਮ ਦਾ ਵਾਸਤਾ ਪਾਇਆ, ਕਸਮਾਂ ਖਾਧੀਆਂ ਅਤੇ ਅਸੀਂ ਉਸ 'ਤੇ ਵਿਸ਼ਵਾਸ ਕਰਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਬਾਅਦ ਵਿੱਚ ਉਹ ਮੁੱਕਰ ਗਏ, ਹਮਲਾਵਰ ਬਣ ਕੇ ਵੀ ਆਏ। ਇਹਨਾਂ ਘਟਨਾਵਾਂ ਦੇ ਦੌਰਾਨ ਜੋ ਕੁਝ ਵੀ ਵਾਪਰਿਆ, ਸਤਿਗੁਰੂ ਜੀ ਦਾ ਪਰਿਵਾਰ ਵਿਛੋੜਾ ਹੋਇਆ, ਸਰਬੰਸ ਤੱਕ ਕੁਰਬਾਨ ਹੋ ਗਿਆ। ਇੱਧਰ ਮਾਝੇ ਦੀ ਧਰਤੀ 'ਤੇ ਮਾਈ ਭਾਗੋ ਨੇ ਜਦੋਂ ਪ੍ਰੇਰਨਾ ਕੀਤੀ कि सतगुरु साहब जी धर्म के हित जंग युद्ध लड़ रहे ने। सतगुरु साहब जी का सरबंस कुरबान हो चुका है। असली सिख उही ने जिहड़े हुण सतगुरु साहब जी दे कोल पुज के इस संकट दे विच मोढे नाल मोढा मिला के उन्हां दा साथ देण। सतगुरु जी जदों कोटकपूरे की धरती तो खिदराणे की ढाब वल जा रहे सन, क्योंकि खिदराणा रुपाणा ये सके भरा सन, तो इस इलाके दे विच इन्हां दी चंगी जमीन जायदाद सी। ढाब का मतलब सी कि उस समय इस इलाके दे विच जो पानी का कुदरती स्रोत सी केवल ढाब ही मन्या जांदा सी, भी जदों किते वर्खा होनी तो ढाब दे विच पानी एकत्र हो जाना। अज भी असी वेखदे हाँ कि माझे ते दुआबे दे मुताबक मालवे दे विच पानी दी अजे भी किल्लत है। कई जगह ते धरती हेठला पानी पीण योग भी नहीं है और फसलां दे योग भी नहीं है। सतगुरु साहब जी जदों मालक दी रजा दे विच विचर रहे सन सूबा सरहंद, जिहदा जतन सी कि मैं सरकारी तौर ते वड्डा मरतबा हासिल करा, मैनू इनाम मिलन, वो सतगुरु साहब जी का पिछा करदा होया जदों कपूरे नू नाल लैके खिदराणे दी ढाब वल वध रिहा। सतगुरु साहब जी ने जिहड़ी रणनीति तैयार कीती कि इस इलाके विच पाणी दी किल्लत होण करके खिदराणे दी ढाब दे इर्द गिर्द अपने सिखां समेत सतगुरु जी रुक गए और निर्णा कीता कि इत्थे फैसला कुन युद्ध जिहड़ा है वह लड़िया जाएगा। इधर माई भाग कौर की प्रेरणा दे सदका भाई महा सिंह गुरु के सिख सतगुरु जी दे पिछे पिछे जा रहे ने, पर सतगुरु जी इन्हां दी कोई गल नहीं सुनदे, इन्हां नूं मूँह नहीं लाउंदे। गुरु की बाणी दा निर्णा है कि जीवन दे विच कोई ऐसी करनी कीती जावे कि जिवें परमात्मा अगे अगे मनुख पिछे पिछे, पर जदों सचमुच मनुख मन करके अंदरों खोट रहत हो जावे, मन करके निर्मल हो जावे। भगत कबीर साहब दा निर्णय फिर जीव अगे अगे ते परमात्मा पिछे पिछे आवाजा मारदा, कबीर कबीर कह के पुकारदा, कबीर मन निर्मल भया जैसा गंगा नीर, पाशे लागो हर फिरै कहत कबीर कबीर। इन्हां सिखां दा ये जतन सी भी हुण कोई एहो जी करनी करिए कि उवें तां सतगुरु जी सानू मूँह नहीं ला रहे, साडी बात नहीं पुछ रहे, कुछ सुन नहीं रहे, सचमुच अपनियां शहादतां दे के अपने खून नाल बेमुखताई का दाग धो दईए, इन्ने पवित्र हो जाइए कि सतगुरु जी साडे कोल आ के सानू मरतबे दे के नवाजण। सचमुच जदों खिदराणे की ढाब के पूर्व वाले पासे जिहड़ा नीवा पासा सी उस पासे इन्हां गुरसिखां ने मोर्चे संभाल लए, भाई मां सिंह होणा ने दस दस सिंघां दे जथे नूं तैयार करके यह निर्णा लिया, प्रण किया कि जदों तक साडे अंदर सुवास ने उदों तक एक भी सैनिक सतगुरु जी तक नहीं पहुँच सकेगा। इन्हां ने दुश्मन की फौज ते प्रभाव पाउण लई अपने वस्त्र मलियां ते झाड़ियां ते जिहड़े कंडेदार दरख्त सन उन्हां दे उपर सुकड़े पा दिते कि वेखण नूं इंज लगे भी बड़े बड़े वड्डे तंबू लगे होए ने, बड़ी वड्डी गिणती दे विच सैना अगे मुकाबला करन वास्ते तैयार है। पहले जथे ने भाई मान सिंह की प्रेरणा दे सदका बंदूक दीआं गोलियां नाल आए होए सूबा सरहंद दे इस दल का मुकाबला किया, तो बहुत सारे जिहड़े सैनिक सन उन्हां नूं मौत दे घाट उतार दिता, क्योंकि ये सैनिक केवल तनखाहां दी खातर लड़ रहे सन, कोई मन विच मरन दा चा नहीं सी। पर दूसरे पासे मोहे मरने का चाओ है, मरो तां हर कै द्वार, ਰਣ ਦੇਖ ਸੂਰੇ ਚਿੱਤ ਉਲਾਸ, ਜਿਵੇਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਨੇ ਤੇ ਮੋਰ ਪ੍ਰਸੰਨ ਹੁੰਦੇ ਨੇ, ਇਵੇਂ ਦੁਸ਼ਮਣ ਦੀ ਸੈਨਾ ਚੜ੍ਹ ਕੇ ਆਵੇ ਤੇ ਸੂਰਬੀਰ ਉਸ ਸੈਨਾ ਨੂੰ ਆਉਂਦਿਆਂ ਵੇਖ ਕੇ ਹਿਰਦੇ ਦੇ ਵਿੱਚ ਚਾਹ ਪੈਦਾ ਕਰਦੇ ਨੇ। ਰਣ ਭੂਮੀ ਦੇ ਵਿੱਚ ਮਰਨ ਮਾਰਨ ਲਈ ਉਹ ਤਿਆਰ ਹੋ ਜਾਂਦੇ ਨੇ, ਕਿਉਂਕਿ ਸੂਰਮੇ ਦੀ ਇਹ ਪਰਿਭਾਸ਼ਾ ਹੈ। ਦੂਸਰੇ ਜਥੇ ਨੇ ਤੀਰਾਂ ਦੇ ਨਾਲ ਮੁਕਾਬਲਾ ਕੀਤਾ। ਤੀਸਰਾ ਜਥਾ ਜਿਹੜਾ ਸੀ ਉਹ ਹੱਥੋ ਹੱਥੀ ਦੇ ਯੁੱਧ ਵਿੱਚ ਲੜਦਾ ਹੋਇਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਹੋ ਗਿਆ। ਆਖਰੀ ਜਥੇ ਦੇ ਵਿੱਚ ਮਾਨੋ ਇੰਨਾ ਘਮਸਾਨ ਦਾ ਯੁੱਧ ਲੜਿਆ ਗਿਆ ਕਿ ਦੁਸ਼ਮਣ ਦੀ ਸੈਨਾ ਦੇ ਛੱਕੇ ਛੁਡਾ ਦਿੱਤੇ। ਸੂਬਾ ਸਰਹੰਦ ਵੀ ਹੈਰਾਨ ਸੀ, ਉਹ ਤਾਂ ਇਹ ਚਾਹੁੰਦਾ ਸੀ ਕਿ ਜਿਹੜੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਅਸੀਂ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ, ਜਿਨ੍ਹਾਂ ਨੂੰ ਸਰਸਾ ਨਦੀ ਦਾ ਪਾਣੀ ਨਾ ਰੋਕ ਸਕਿਆ, ਜਿਹੜੇ 10 ਲੱਖ ਦੀ ਸੈਨਾ ਦੇ ਘੇਰੇ ਵਿੱਚੋਂ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵਦ ਕਹਿ ਕੇ ਸੁਰੱਖਿਅਤ ਅੱਗੇ ਚਲੇ ਜਾਂਦੇ ਨੇ। ਅੱਜ ਮੌਕਾ ਹੈ ਕਿ ਜਿਹੜਾ ਹੁਣ ਇਸ ਧਰਤੀ 'ਤੇ ਘਮਸਾਨ ਦਾ ਯੁੱਧ ਲੜਿਆ ਗਿਆ, ਸਿੱਖਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਵੀ ਸ਼ਹੀਦ ਹੋਏ ਸਾਨੂੰ ਦਿਖਾਈ ਦੇਣਗੇ, ਅਤੇ ਇਹ ਖਬਰ ਮੈਂ ਦਿੱਲੀ ਦੇ ਹਾਕਮ ਨੂੰ ਦੱਸ ਕੇ ਬੜੀ ਵੱਡੀ, ਉਹਦੇ ਤੋਂ ਕੋਈ ਜਿਹੜੀ ਇਨਾਮ ਵਜੋਂ ਰਾਸ਼ੀ ਹਾਸਲ ਕਰਾਂਗਾ, ਮਰਤਬਾ ਪ੍ਰਾਪਤ ਕਰਾਂਗਾ। ਪਰ ਕਪੂਰੇ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਐਸੀ ਤਾਕਤ ਨਹੀਂ ਹੈ ਜਿਹੜੀ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰ ਸਕੇ ਜਾਂ ਸ਼ਹੀਦ ਕਰ ਸਕੇ। ਇੱਥੇ ਤੱਕ ਕਿ ਸੂਬਾ ਸਰਹੰਦ ਖਿਝਿਆ ਹੋਇਆ ਜਦੋਂ ਕਪੂਰੇ ਨੂੰ ਪੁੱਛਦਾ ਵੀ ਜੇ ਇਸ ਤੋਂ ਅੱਗੇ ਅਸੀਂ ਜਾਣਾ ਹੋਵੇ ਤਾਂ ਫਿਰ, ਤਾਂ ਕਪੂਰੇ ਦਾ ਇਹ ਜਵਾਬ ਸੀ ਕਿ 30-30 ਕੋਹ ਤੱਕ ਪੀਣ ਵਾਸਤੇ ਪਾਣੀ ਨਹੀਂ ਮਿਲੇਗਾ, ਕਿਉਂਕਿ ਫੌਜ ਗਰਮੀ ਕਰਕੇ ਨਿਢਾਲ ਹੋ ਗਈ ਹੈ ਅਤੇ ਇਸ ਖਿਦਰਾਣੇ ਦੀ ਢਾਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਕਬਜ਼ਾ ਹੈ, ਜੇ ਪਿੱਛੇ ਮੁੜਾਂਗੇ ਤਾਂ 10 ਕੋਹ 'ਤੇ ਵੀ ਪਾਣੀ ਮਿਲ ਸਕਦਾ। ਕਪੂਰੇ ਦੀ ਹਾਂ ਨਾਲ ਹਾਂ ਸੂਬਾ ਸਰਹੰਦ ਦੇ ਜਿਹੜੇ ਜਰਨੈਲ ਸਨ ਉਹਨਾਂ ਨੇ ਵੀ ਮਿਲਾਈ ਕਿ ਸਾਨੂੰ ਹੁਣ ਸੈਨਿਕਾਂ ਦੇ ਦਫਨਾਉਣ ਦਾ ਕਾਰਜ ਵਿੱਚੇ ਛੱਡ ਕੇ ਪਿਛਾਂਹ ਮੁੜ ਜਾਣਾ ਚਾਹੀਦਾ। ਸਤਿਗੁਰੂ ਸਾਹਿਬ ਜੀ ਦੇ ਪ੍ਰੇਮ ਰੰਗ ਵਿੱਚ ਭਿੱਜੇ ਹੋਏ ਗੁਰਸਿੱਖਾਂ ਨੇ ਜਦੋਂ ਫੈਸਲਾ ਕੁੰਨ ਯੁੱਧ ਲੜਿਆ, ਸਤਿਗੁਰੂ ਜੀ ਟਿੱਬੀ ਸਾਹਿਬ ਦੇ ਅਸਥਾਨ 'ਤੇ ਉੱਤੋਂ ਤੀਰ ਚਲਾ ਰਹੇ ਸਨ, ਮਾਲਵੇ ਦੇ ਰਹਿਣ ਵਾਲੇ ਗੁਰਸਿੱਖ ਭਾਈ ਦਾਨ ਸਿੰਘ ਨੂੰ ਭੇਜਿਆ ਕਿ ਜਾਓ ਜਾ ਕੇ ਵੇਖੋ। ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਸਾਰੀ ਰਿਪੋਰਟ ਦੱਸੀ। ਸਤਿਗੁਰੂ ਜੀ ਭਾਈ ਮਾਹ ਸਿੰਘ ਦੀ ਅਗਵਾਈ ਵਿੱਚ ਮਾਝੇ ਤੋਂ ਪਹੁੰਚੇ ਹੋਏ ਗੁਰਸਿੱਖ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ। ਸੱਚਮੁੱਚ ਸਤਿਗੁਰੂ ਜੀ ਟਿੱਬੀ ਸਾਹਿਬ ਤੋਂ ਉੱਪਰ ਉਤਰੇ ਅਤੇ ਆ ਕੇ ਆਪਣੇ ਇਹਨਾਂ ਗੁਰਸਿੱਖ ਸ਼ਹੀਦਾਂ ਨੂੰ ਤੱਕਦੇ ਨੇ। ਇਤਿਹਾਸਕਾਰਾਂ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਜਿਸ ਸਤਿਗੁਰੂ ਦੇ ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਪਿਤਾ ਸ਼ਹੀਦ ਹੋਏ, ਖਬਰ ਸੁਣ ਕੇ ਇੱਕ ਵੀ ਹੰਝੂ ਸਤਿਗੁਰਾਂ ਦੇ ਨੇਤਰਾਂ ਵਿੱਚੋਂ ਨਹੀਂ ਸੀ ਡਿੱਗਾ। ਪਰ ਅੱਜ ਜਿਹੜੇ ਗੁਰੂ ਪਿਆਰ ਵਿੱਚ ਭਿੱਜ ਕੇ ਇੱਥੇ ਸ਼ਹਾਦਤਾਂ ਪਾ ਗਏ, ਸਤਿਗੁਰੂ ਜੀ ਦੇ ਨੇਤਰ ਨਮ ਸਨ। ਸਤਿਗੁਰੂ ਜੀ ਇੱਕ ਇੱਕ ਗੁਰਸਿੱਖ ਦੇ ਕੋਲ ਜਾ ਕੇ ਉਹਨੂੰ ਆਪਣੀ ਗੋਦੀ ਵਿੱਚ ਉਹਦਾ ਸਿਰ ਰੱਖ ਕੇ ਉਹਦਾ ਮੂੰਹ ਪੂੰਜਦੇ ਨੇ ਅਤੇ ਜਿੰਨਾ ਕੋਈ ਅੱਗੇ ਵੱਧ ਕੇ ਲੜ ਕੇ ਸ਼ਹੀਦ ਹੋਇਆ ਉਹਨੂੰ ਓਡੇ ਓਡੇ ਵੱਡੇ ਮਰਤਬੇ ਦੇ ਕੇ ਨਵਾਜਦੇ ਨੇ। ਆਖਦੇ ਨੇ ਇਹ ਮੇਰਾ 5,000, ਇਹ ਮੇਰਾ 10,000, ਇਹ ਮੇਰਾ 20,000, ਇਹ ਮੇਰਾ 30,000, ਇਨ ਲੱਖਨ ਕੀ ਸਰਦਾਰੀ, ਕਿ ਆਹ ਮੇਰਾ ਗੁਰਸਿੱਖ 5,000 ਨੂੰ ਮਾਰ ਕੇ ਸ਼ਹੀਦ ਹੋਇਆ, ਇਹਨੇ 10,000 ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਪ੍ਰਾਪਤ ਕੀਤੀ ਹੈ, ਆਹ ਮੇਰਾ ਗੁਰਸਿੱਖ ਲੱਖਾਂ 'ਤੇ ਹਾਵੀ ਹੈ। ਭਾਵ ਇਹੋ ਜਿਹੇ ਮਰਤਬੇ ਸਤਿਗੁਰੂ ਜੀ ਦੇ ਰਹੇ ਸਨ। ਅਤੇ ਜਦੋਂ ਭਾਈ ਮਾਹ ਸਿੰਘ ਅਜੇ ਸਹਿ ਕਰੇ ਸਨ, ਸਤਿਗੁਰੂ ਸਾਹਿਬ ਜੀ ਨੇ ਭਾਈ ਮਾਹ ਸਿੰਘ ਨੂੰ ਆਪਣੀ ਗੋਦੀ ਵਿੱਚ ਪਾਇਆ ਅਤੇ ਪੁੱਛਦੇ ਨੇ ਭਾਈ ਮਾਹ ਸਿੰਘ, ਦੁਨੀਆ ਦਾ ਰਾਜ ਭਾਗ ਚਾਹੀਦਾ, ਲੋਕ ਪਰਲੋਕ ਦੇ ਸੁੱਖ ਚਾਹੀਦੇ ਨੇ, ਮੁਕਤੀ ਚਾਹੀਦੀ ਹੈ, ਪਰ ਉਸ ਸਿੱਖ ਦੀ ਇੱਕੋ ਹੀ ਅਰਦਾਸ ਸੀ ਸਤਿਗੁਰੂ ਜੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕਿਰਪਾ ਕਰੋ ਕਿਸੇ ਤਰ੍ਹਾਂ ਦੀ ਵੀ ਮਨ ਵਿੱਚ ਕੋਈ ਲਾਲਸਾ ਨਹੀਂ ਹੈ, ਤੁਸੀਂ ਸਾਡੀ ਟੁੱਟੀ ਗੰਢ ਲਵੋ, ਕਿਉਂਕਿ ਟੁੱਟੀ ਗੰਢ ਨਹਾਰ ਗੋਪਾਲ। ਔਰ ਕਮਾਲ ਹੈ, ਜਦੋਂ ਅਸੀਂ ਪਿਛਲਾ ਇਤਿਹਾਸ ਪੜ੍ਹਦੇ ਹਾਂ, ਕਈ ਕਈ ਯੁੱਗ ਤੇ ਸਦੀਆਂ ਬਤੀਤ ਹੋ ਜਾਂਦੀਆਂ ਸਨ, ਜਿਹੜੇ ਆਪਣੇ ਇਸ਼ਟ ਤੋਂ ਸਰਾਪੇ ਗਏ ਜਾਂ ਬੇਮੁੱਖ ਹੋਏ, ਉਹ ਯੁੱਗਾਂ ਬਾਅਦ ਜਾ ਕੇ ਬਖਸ਼ੇ ਗਏ, ਪਰ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਜੇ ਕੋਈ ਬੇਮੁੱਖ ਹੋ ਕੇ ਆਪਣੀ ਭੁੱਲ ਬਖਸ਼ਾਉਣ ਆਇਆ, ਤੇ ਕੇਵਲ ਇੱਕ ਸਾਲ ਦੇ ਅੰਦਰ ਅੰਦਰ ਹੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੀ ਟੁੱਟੀ ਗੰਢ ਲਈ, ਉਹਨਾਂ ਨੂੰ ਫਿਰ ਆਪਣੇ ਨਾਲ ਜੋੜ ਕੇ, ਕਿਉਂਕਿ ਅਸਲ ਵਿੱਚ ਉਹ ਬਾਹਰੋਂ ਟੁੱਟੇ ਸਨ, ਅੰਦਰੋਂ ਨਹੀਂ ਸਨ ਟੁੱਟੇ। ਅੱਜ ਸਾਡੀ ਹਾਲਤ ਹੈ ਕਿ ਅਸੀਂ ਗੁਰੂ ਨਾਲ ਬਾਹਰੋਂ ਜੁੜੇ ਹਾਂ, ਅੰਦਰੋਂ ਨਹੀਂ ਜੁੜੇ, ਕਿਉਂਕਿ ਨਨਕਾਣਾ ਸਾਹਿਬ ਤੋਂ ਲੈ ਕੇ ਜਿੰਨੇ ਵੀ ਸਾਡੇ ਗੁਰਧਾਮ ਨੇ, ਜਦੋਂ ਕਿਤੇ ਯਾਤਰਾ ਕਰਨ ਦਰਸ਼ਨ ਕਰਨ ਲਈ ਆਓ ਤੇ ਕੋਈ ਪ੍ਰਸ਼ਨ ਕਰੇ, ਸਿੱਖੋ ਕਾਹਦੇ ਲਈ ਆਏ ਹੋ, ਤੇ ਇਹ ਨਾ ਕਿਹਾ ਕਰੋ ਵੀ ਪਿਛਲੇ ਸਾਲ ਸੁਖਣਾ ਕੀਤੀ ਸੀ ਮਾਲਕ ਜੀ ਪੁੱਤ ਦਿਓ, ਤੇ ਇਸ ਵਾਰ ਪੁੱਤਰ ਦੀ ਦਾਤ ਮਿਲੀ ਹੈ ਉਹ ਸੁਖਣਾ ਲਾਉਣ ਆਏ ਹਾਂ। ਇਹ ਨਾ ਕਿਹਾ ਕਰੋ ਕਿ ਅਸੀਂ ਸਤਿਗੁਰੂ ਜੀ ਦੇ ਦਰ ਤੋਂ ਕੇਵਲ ਦੁਨਿਆਵੀ ਦਾਤਾਂ ਮੰਗਣ ਆਏ ਹਾਂ। ਸ਼੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਜਿਸ ਸਥਾਨ ਤੇ ਵੀ ਜਾਓ, ਇੱਕ ਤੇ ਉੱਥੋਂ ਦਾ ਇਤਿਹਾਸ ਪੜ੍ਹੋ, ਤੇ ਫਿਰ ਉਸ ਸਥਾਨ ਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਕਿ ਅਸੀਂ ਆਤਮਕ ਸੋਝੀ ਲੈਣ ਵਾਸਤੇ ਗੁਰਸਥਾਨਾਂ ਤੇ ਜਾਣਾ, ਤਾਂ ਕਿ ਸਾਨੂੰ ਸਮਝ ਆ ਸਕੇ ਕਿ ਪੁੱਤਰਾਂ ਦੇ ਨਾਲ ਨਾਲ ਧੀਆਂ ਵੀ ਮਾਲਕ ਦੀਆਂ ਦਾਤਾਂ ਹਨ, ਸਾਨੂੰ ਸਮਝ ਆ ਸਕੇ ਕਿ ਕੇਵਲ ਦੁਨਿਆਵੀ ਦਾਤਾਂ ਦੀ ਪ੍ਰਾਪਤੀ ਹੀ ਸਾਡਾ ਮਨੋਰਥ ਨਹੀਂ। ਸਾਡਾ ਮਨੋਰਥ ਤੇ ਇਹ ਹੈ ਕਿ ਸਤਿਗੁਰੂ ਜੀ, ਜੇ ਕਿਤੇ ਅਸੀਂ ਗਲਤੀ ਨਾਲ ਤੁਹਾਨੂੰ ਬਦਾਵਾ ਦੇ ਦਿੱਤਾ, ਜੇ ਅਸੀਂ ਬੇਮੁੱਖ ਹੋ ਗਏ ਹਾਂ, ਤੇ ਸਾਡਾ ਸੁਭਾਅ ਭੁੱਲਾਂ ਕਰਨ ਵਾਲਾ ਹੈ, ਬੇਮੁਖਤਾਈ ਵਾਲਾ ਹੈ, ਪਰ ਤੁਹਾਡਾ ਸੁਭਾਅ ਬਖਸ਼ਣ ਵਾਲਾ ਹੈ, ਜੇ ਅਸੀਂ ਤੁਹਾਡੇ ਤੋਂ ਬੇਮੁੱਖ ਹੋ ਗਏ ਹਾਂ ਤੇ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਲੋਹੜੀ ਵਾਲੀ ਰਾਤ ਜਿਹੜੇ ਬੇਮੁੱਖ ਹੋਏ, ਜੇ ਅੱਜ ਸਤਿਗੁਰਾਂ ਅੱਗੇ ਅਰਦਾਸ ਕਰਨ ਤੇ ਪ੍ਰਣ ਕਰਨ ਕਿ ਆਉਂਦੇ ਸਾਲ ਨੂੰ ਅਸੀਂ ਇਸ ਤਰ੍ਹਾਂ ਦੇ ਧਮੱਚੜੇ ਨਹੀਂ ਪਾਵਾਂਗੇ, ਇਸ ਤਰ੍ਹਾਂ ਦੇ ਅਸੀਂ ਦੁਨਿਆਵੀ ਤੌਰ ਤੇ ਰੰਗ ਤਮਾਸ਼ਿਆਂ ਵਿੱਚ ਖਚਤ ਨਹੀਂ ਹੋਵਾਂਗੇ, ਕਿਰਪਾ ਕਰਕੇ ਸਾਨੂੰ ਬਖਸ਼ ਲਓ, ਅਸੀਂ ਤੁਹਾਡੇ ਤੋਂ ਬੇਮੁੱਖ ਹੋ ਕੇ ਸਿੱਖੀ ਸੱਭਿਆਚਾਰ ਤੋਂ ਦੂਰ ਜਾ ਚੁੱਕੇ ਹਾਂ, ਸਾਡੀ ਖੁਸ਼ੀ ਸਾਡਾ ਆਨੰਦ ਤਾਂ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਅਸੀਂ ਤਾਂ ਜੇ ਦਾਤਾਂ ਸਨਮੁੱਖ ਰੱਖ ਕੇ ਸ਼ੁਕਰਾਨਾ ਵੀ ਕਰਨਾ ਤੇ ਗੁਰੂ ਕੀ ਬਾਣੀ ਨਾਲ ਜੁੜਨਾ ਸੀ, ਪਰ ਅਸੀਂ ਜੁੜ ਗਏ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ। ਸੱਚਮੁੱਚ 40 ਮੁਕਤਿਆਂ ਦਾ ਇਹ ਇਤਿਹਾਸ ਸਾਨੂੰ ਇੱਕ ਪ੍ਰੇਰਣਾ ਕਰਦਾ ਹੈ ਕਿ ਜਿਹੜੀ ਧਰਤੀ ਕੇਵਲ ਖਦਰਾਣੇ ਦੀ ਢਾਬ ਸੀ, ਜਿਹਦੀ ਕੋਈ ਮਹੱਤਤਾ ਨਹੀਂ ਸੀ ਸੰਸਾਰ ਵਿੱਚ, ਸਾਹਿਬ ਨੇ ਕਿਹਾ ਸੀ ਖਦਰਾਣਾ ਕਰ ਮੁਕਤ ਸਰ, ਮੁਕਤ ਮੁਕਤ ਸਭ ਕੀਨ, ਅਬ ਤੇ ਨਾਮ ਮੁਕਤ ਸਰ ਹੋਏ, ਖਿਦਰਾਣਾ ਇਸ ਕਹੇ ਨਾ ਕੋਏ। ਅੱਜ ਤੋਂ ਬਾਅਦ ਇਹਨੂੰ ਕੋਈ ਖਿਦਰਾਣਾ ਨਾ ਕਿਹੋ, ਅੱਜ ਤੋਂ ਬਾਅਦ ਇਹ ਮੁਕਤ ਸਰ ਬਣ ਗਿਆ। ਸੱਚਮੁੱਚ ਗਰੀਬ ਨਵਾਜ ਨੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਅੱਜ ਅਸੀਂ 40 ਮੁਕਤਿਆਂ ਦੇ ਰੂਪ ਵਿੱਚ ਯਾਦ ਕਰਦੇ ਹਾਂ। ਗੁਰਬਾਣੀ ਵਿੱਚ ਵੀ ਜਿੱਥੇ ਪਿਆਰਿਆਂ ਦਾ ਸੰਕਲਪ ਹੈ ਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਗਰੀਬ ਨਵਾਜ ਦੇ 5 ਪਿਆਰੇ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ, ਉੱਥੇ ਮੁਕਤਿਆਂ ਦਾ ਸੰਕਲਪ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਕਿ ਅਸਲ ਵਿੱਚ ਮੁਕਤਾ ਕੌਣ ਹੈ। ਮਹਾਨ ਕੋਸ਼ ਵਿੱਚ ਮੁਕਤੇ ਦੇ ਕਈ ਅਰਥ ਨੇ, ਜਿਵੇਂ ਨਿਰਲੇਪ, ਬੰਧਨ ਰਹਿਤ, ਔਰ ਜਿਹੜੇ ਅੱਖਰ ਕਿਸੇ ਲਗਾ ਮਾਤਰਾ ਤੋਂ ਬਿਨਾਂ ਹੋਣ ਉਹਨਾਂ ਨੂੰ ਵੀ ਆਪਾਂ ਮੁਕਤਾ ਕਹਿੰਦੇ ਹਾਂ। ਪਰ ਇੱਥੇ ਮੁਕਤੇ ਦਾ ਅਰਥ ਹੈ ਕਿ ਜਿਹੜੇ ਸੱਚਮੁੱਚ ਦੁਨਿਆਵੀ ਬੰਧਨਾਂ ਤੋਂ ਮੁਕਤ ਹੋ ਗਏ ਨੇ, ਜਿਹੜੇ ਨਸ਼ਿਆਂ ਤੋਂ ਮੁਕਤ ਹੋ ਗਏ ਨੇ, ਜਿਹੜੇ ਰੰਗਾਂ ਤਮਾਸ਼ਿਆਂ ਤੋਂ ਮੁਕਤ ਹੋ ਗਏ ਨੇ, ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਕਹਿੰਦੇ ਜਿਹੜੇ ਅਗੰਮ ਅਗਾਧ ਪਾਰ ਬ੍ਰਹਮ ਨੂੰ ਜਪਦੇ ਨੇ ਉਹ ਮੁਕਤੇ ਨੇ, ਤੇ ਜਿਹੜੇ ਅਲਪ ਸ਼ਕਤੀਆਂ ਦੀ ਪੂਜਾ ਵਿੱਚ ਲੱਗੇ ਨੇ, ਬੰਧਨਾਂ ਵਿੱਚ ਪੈ ਗਏ, ਉਹ ਮੁਕਤੇ ਨਹੀਂ। ਅਸਲ ਵਿੱਚ ਮੁਕਤੇ ਉਹ ਨੇ ਜਿਹੜੇ ਸੱਚਮੁੱਚ ਦੁਨਿਆਵੀ ਤੌਰ ਤੇ ਬੰਧਨਾਂ ਤੋਂ ਮੁਕਤ ਹੋ ਕੇ ਇੱਕ ਨਿਰੰਕਾਰ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ, ਤੇ ਉਹਨਾਂ 40 ਮੁਕਤਿਆਂ ਨੇ ਸਾਨੂੰ ਇੱਕ ਪ੍ਰੇਰਨਾ ਕੀਤੀ, ਸਿੱਖੋ ਜ਼ਿੰਦਗੀ ਵਿੱਚ ਕੁਝ ਵੀ ਹੋਵੇ ਪਰ ਕਦੇ ਆਪਣੇ ਗੁਰੂ ਤੋਂ ਬੇਮੁੱਖ ਨਾ ਹੋਇਓ, ਗੁਰੂ ਤੋਂ ਮੂੰਹ ਨਾ ਮੋੜਿਓ, ਕਿਉਂਕਿ ਬੇਮੁੱਖਤਾਈ ਦਾ ਦਾਗ ਸ਼ਹਾਦਤ ਦੇ ਖੂਨ ਨਾਲ ਧੋਤਾ ਜਾ ਸਕਦਾ। 40 ਮੁਕਤਿਆਂ ਨੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਸ਼ਹਾਦਤਾਂ ਦੇ ਕੇ ਆਪਣਾ ਖੂਨ ਰੋੜ ਕੇ ਬੇਮੁਖਤਾਈ ਦਾ ਦਾਗ ਧੋਤਾ, ਟੁੱਟੀ ਗੰਢਾ ਲਈ ਬਦਾਵਾ ਪੜਵਾ ਲਿਆ। ਪ੍ਰੇਰਨਾ ਦਾ ਸਰੋਤ ਸੀ ਕਿ ਅੱਜ ਜਿਸ ਰੂਪ ਦੇ ਵਿੱਚ ਆਪਾਂ ਸਾਰੇ ਗੁਰੂ ਤੋਂ ਬੇਮੁੱਖ ਹੋ ਚੁੱਕੇ ਹਾਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਾਲਕ ਜੀ ਆ ਪੁੱਤਰਾਂ ਧੀਆਂ ਦੀਆਂ ਦਾਤਾਂ ਤੇ ਧਨ ਦੌਲਤ ਤੇ ਇਹ ਕੇਵਲ ਸੰਸਾਰੀ ਲੋੜਾਂ ਨੇ, ਅੱਜ ਤੇਰੇ ਦਰ ਤੇ ਆਏ ਹਾਂ, ਕਿਰਪਾ ਕਰੋ ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਆਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ, ਤੁਸੀਂ ਕਿਰਪਾ ਕਰੋ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਕਸ ਤੇਤੇ, ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਗਰੀਬ ਨਵਾਜ ਨੇ ਜਿਹੜਾ ਸਿਧਾਂਤ ਅੱਜ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤਾ, ਉਹੀ ਸਿਧਾਂਤ ਮਾਘ ਮਹੀਨੇ ਦੇ ਪ੍ਰਥਾਏ ਜਿਹੜਾ ਸ਼ਬਦ ਹੈ ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਕਿ ਅਸਲ ਵਿੱਚ ਜਿਹੜੇ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਨਾਮ ਸਿਮਰਨ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦਾ ਜੀਵਨ ਸੱਚਮੁੱਚ ਜੀਵਨ ਮੁਕਤ ਹੁੰਦਾ, ਉਹੀ ਉਹ ਸੁੱਚੇ ਅਤੇ ਪਵਿੱਤਰ ਜੀਵਨ ਵਾਲੇ ਹੁੰਦੇ ਨੇ। ਕਿਉਂਕਿ ਇਹ ਠੀਕ ਹੈ ਕਿ ਜਿਹੜਾ ਦੁਨਿਆਵੀ ਤੌਰ 'ਤੇ ਮਨੁੱਖ ਤਨ ਕਰਕੇ ਪਾਣੀ ਨਾਲ ਇਸ਼ਨਾਨ ਕਰਦਾ ਪਰ ਅੰਦਰ ਦਾ ਜਿਹੜਾ ਇਸ਼ਨਾਨ ਹੈ ਉਹ ਕੇਵਲ ਗੁਰੂ ਦੇ ਸ਼ਬਦ ਦੀ ਵਿਚਾਰ ਪਰਮੇਸ਼ਰ ਦੇ ਨਾਮ ਸਿਮਰ ਰੂਪੀ ਜਲ ਦੇ ਨਾਲ ਹੋਣਾ। ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਪੰਚਮ ਗੁਰਦੇਵ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਵਿੱਚ ਸ਼ੋਭਨੀਕ ਹਨ।
ਮੋਹੇ ਮਸਕੀਨ ਪ੍ਰਭ ਨਾਮ ਆਧਾਰ।
ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਜਿੱਥੇ ਸਤਿਗੁਰਾਂ ਨੇ ਜ਼ਿਕਰ ਕੀਤਾ ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ ਰਹਾਉ, ਕਿ ਜਿਹੜੇ ਪ੍ਰਭੂ ਦੇ ਨਾਮ ਵਿੱਚ ਰੰਗੇ ਗਏ ਨੇ ਮਸਤ ਨੇ, ਉਹ ਸਦਾ ਬੇਅੰਤ ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖਦੇ ਨੇ, ਤੇ ਅਸਲ ਵਿੱਚ ਇੱਕ ਨਿਰੰਕਾਰ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਹੀ ਸਾਧੂ ਜਨ ਅਖਵਾਉਣ ਦੇ ਲਾਇਕ ਨੇ। ਭਾਵ ਅਸਲ ਵਿੱਚ ਸਾਧੂ ਉਹ ਨੇ ਜਿਹੜੇ ਕੇਵਲ ਇੱਕ ਨਿਰੰਕਾਰ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਣ, ਇੱਕ ਨਿਰੰਕਾਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨ। ਉੱਥੇ ਸਤਿਗੁਰੂ ਗਰੀਬ ਨਵਾਜ ਜੀ ਨੇ ਆਰੰਭਕ ਪਾਵਨ ਪੰਕਤੀਆਂ ਵਿੱਚ ਉਪਦੇਸ਼ ਦਿੱਤਾ ਮੋਹੇ ਮਸ਼ਕੀਨ ਪ੍ਰਭ ਨਾਮ ਆਧਾਰ। ਹੇ ਪ੍ਰਭੂ, ਮੈਨੂੰ ਆਜਜ ਨੂੰ, ਮੈਨੂੰ ਨਿਮਾਣੇ ਨੂੰ ਕੇਵਲ ਤੇਰੇ ਨਾਮ ਦਾ ਆਸਰਾ ਹੈ, ਕਿਉਂਕਿ ਜਿਵੇਂ ਗਰੀਬ ਸ਼ਬਦ ਨਿਮਰਤਾ ਦਾ ਨਿਮਾਣੇਪਨ ਦਾ ਸੂਚਕ ਹੈ। ਗਰੀਬ ਦਾ ਮਤਲਬ ਇਹ ਨਹੀਂ ਕਿ ਕੋਈ ਕਿਰਤ ਛੱਡ ਕੇ ਕੋਈ ਇਹ ਕਵੇ ਕਿ ਸੰਸਾਰ ਵਿੱਚ ਜਦੋਂ ਭੁੱਖ ਮਰੀ ਹੋਵੇ ਸ਼ਾਇਦ ਇਹ ਨਿਮਰਤਾ ਨਹੀਂ। ਗਰੀਬੀ ਦਾ ਭਾਵ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਕਹਿਣਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਕੀਆ ਤੁਝੈ ਕਿਆ ਅਰਪੋਂ। ਹੇ ਮਾਲਕ, ਕਿ ਤੇਰੀਆਂ ਦਾਤਾਂ ਨੇ ਤੇ ਅਸੀਂ ਕੀ ਤੇਰੇ ਅੱਗੇ ਅਰਪਣ ਕਰ ਸਕਦੇ ਹਾਂ। ਜਦੋਂ ਗਰੀਬ ਤੋਂ ਹੋਰ ਥੋੜ੍ਹਾ ਜਿਹਾ ਡੀਪਲੀ ਜਾ ਕੇ ਆਪਾਂ ਨਿਮਰਤਾ ਵਿੱਚ ਆਉਣਾ ਹੋਵੇ, ਜਿਵੇਂ ਕਿਸੇ ਨੂੰ ਚੰਗਾ ਕਹਿਣਾ ਹੋਵੇ ਤੇ ਆਪਾਂ ਗੁੱਡ ਕਹਿੰਦੇ ਹਾਂ, ਹੋਰ ਚੰਗਾ ਕਹਿਣਾ ਹੋਵੇ ਬੈਟਰ, ਹੋਰ ਚੰਗਾ ਕਹਿਣਾ ਹੋਵੇ ਬੈਸਟ, ਇਸੇ ਤਰ੍ਹਾਂ ਗਰੀਬੀ ਤੋਂ ਥੱਲੜਲੀ ਅਵਸਥਾ ਜਿਹੜੀ ਹੈ, ਗਰੀਬੀ ਦਾ ਅਰਥ ਨਿਮਰਤਾ, ਤੇ ਹੋਰ ਡੀਪਲੀ ਜਾ ਕੇ ਜੇ ਗਰੀਬੀ ਤੋਂ ਥੱਲੇ ਕੋਈ ਸ਼ਬਦ ਵਰਤਣਾ ਹੋਵੇ ਤੇ ਉਹ ਮਸ਼ਕੀਨ ਹੈ। ਸੁਖਮਣੀ ਸਾਹਿਬ ਵਿੱਚ ਵੀ ਜਿਹੜਾ ਆਉਂਦਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਉੱਥੇ ਵੀ ਮਸਕੀਨੀਆਂ ਕਿਸੇ ਭਲਵਾਨ ਦਾ ਨਾਂ ਨਹੀਂ, ਉੱਥੇ ਵੀ ਅਰਥ ਹੈ ਕਿ ਜਿਹੜਾ ਆਪਾ ਭਾਵ ਨਿਵਾਰ ਕੇ ਹੰਕਾਰ ਰਹਿਤ ਹੋ ਕੇ ਜਿਹੜਾ ਗਰੀਬੀ ਦਾਵੇ ਵਿੱਚ ਰਹਿੰਦਾ, ਕਿਉਂਕਿ ਸੋਲਾ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਅਰਦਾਸ ਕਰਦੇ ਹਾਂ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਹੇ ਪ੍ਰਭੂ ਤੂੰ ਵੱਡਿਆਂ ਤੋਂ ਵੱਡਾ ਤੇ ਅਸੀਂ ਗਰੀਬ ਤੋਂ ਥੱਲੇ ਮਸ਼ਕੀਨ ਭਾਵ ਆਜਜ ਹਾਂ ਨਿਮਾਣੇ ਹਾਂ। ਸੁਖੀ ਉਹ ਹੈ ਜਿਹੜਾ ਗਰੀਬੀ ਦਾਵੇ ਵਿੱਚ ਮਸ਼ਕੀਨੀ ਦਾਵੇ ਵਿੱਚ ਰਹੇਗਾ। ਹਮ ਗਰੀਬ ਮਸ਼ਕੀਨ ਭਾਵ ਆਪਣੇ ਆਪ ਨੂੰ ਹਮੇਸ਼ਾ ਨਿਮਾਣਾ ਬਣਾ ਕੇ ਰੱਖੇ। ਬਾਬਾ ਪਹਿਨਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਕਿਉਂਕਿ ਹੰਕਾਰੀ ਜਿਹੜੇ ਨੇ ਹੰਕਾਰ ਵਿੱਚ ਸੜਦੇ ਹੋਏ ਆਪਾਂ ਵੇਖ ਰਹੇ ਹਾਂ। ਇਸ ਕਰਕੇ ਸੁਖੀ ਉਹ ਹੈ ਜਿਹੜਾ ਗਰੀਬੀ ਦਾਵੇ ਵਿੱਚ ਨਿਮਰਤਾ ਵਿੱਚ ਮਸ਼ਕੀਨ ਬਣ ਕੇ ਰਹਿੰਦਾ। ਸਾਹਿਬ ਕਹਿੰਦੇ ਮੋਹੇ ਮਸਕੀਨ, ਹੇ ਪ੍ਰਭੂ ਮੈਂ ਗਰੀਬ, ਮੈਂ ਆਜਜ, ਮੈਂ ਨਿਮਾਣਾ ਹਾਂ ਤੇ ਮੈਨੂੰ ਆਸਰਾ ਕੇਵਲ ਤੁਹਾਡੇ ਨਾਮ ਦਾ, ਕਿਉਂਕਿ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ। ਹੇ ਪ੍ਰਭੂ ਕਿਸੇ ਨੂੰ ਆਪਣੀ ਕੁੱਲਤਾ ਮਾਣ ਹੈ, ਕਿਸੇ ਨੂੰ ਚਾਰ ਭਰਾਵਾਂ ਦੀਆਂ ਬਾਹਾਂ ਦਾ ਮਾਣ ਹੈ, ਪਰ ਮੈਨੂੰ ਕੇਵਲ ਤੁਹਾਡੇ ਨਾਮ ਦਾ ਆਸਰਾ ਹੈ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਮੈਨੂੰ ਗਰੀਬ ਨੂੰ, ਮੈਨੂੰ ਮਸ਼ਕੀਨ ਨੂੰ ਭਾਵ ਆਜਜ ਨਿਮਾਣੇ ਨੂੰ ਕੇਵਲ ਤੁਹਾਡੇ ਨਾਮ ਦਾ ਆਸਰਾ ਹੈ।
ਕਾਟਨ ਕਉ ਹਰ ਹਰ ਰੋਜ਼ਗਾਰ,
ਜਿਵੇਂ ਦੁਨਿਆਵੀ ਤੌਰ ਤੇ ਸਰੀਰਕ ਤੌਰ ਤੇ ਆਪਾਂ ਕੋਈ ਖੱਟੀ ਖੱਟਦੇ ਹਾਂ, ਰੋਜ਼ਗਾਰ ਕਰਦੇ ਹਾਂ, ਖੇਤੀ ਹੈ, ਦੁਕਾਨ ਹੈ, ਨੌਕਰੀ ਹੈ, ਵਪਾਰ ਹੈ, ਇਵੇਂ ਆਤਮਕ ਤੌਰ ਤੇ ਮੇਰੀ ਖੱਟੀ, ਮੇਰਾ ਰੁਜ਼ਗਾਰ, ਮੇਰੀ ਰੋਜ਼ੀ, ਹੇ ਪ੍ਰਭੂ ਤੁਹਾਡਾ ਨਾਮ ਹੈ। ਕਿਉਂਕਿ ਦੁਨਿਆਵੀ ਤੌਰ ਤੇ ਜਿਵੇਂ ਆਪਾਂ ਕਮਾਈ ਕਰੀਏ ਤੇ ਚੰਗਾ ਭੋਜਨ ਖਾਵਾਂਗੇ, ਚੰਗੇ ਕੱਪੜੇ ਪਹਿਨਾਂਗੇ, ਇਸੇ ਤਰ੍ਹਾਂ ਨਾਮ ਜਪਾਂਗੇ ਤੇ ਸਾਡੀ ਆਤਮਾ ਦੀ ਭੁੱਖ ਦੂਰ ਹੋਵੇਗੀ, ਸਾਡੀ ਆਤਮਾ ਦਾ ਪਰਦਾ ਕੱਜਿਆ ਜਾਵੇਗਾ। ਤੇ ਜੇ ਅਸੀਂ ਕੇਵਲ ਸਰੀਰਕ ਉੱਦਮ ਕੀਤਾ, ਸਰੀਰਕ ਤੌਰ ਤੇ ਰੁਜ਼ਗਾਰ ਕੀਤਾ, ਰੋਜ਼ ਨਵੇਂ ਨਵੇਂ ਵਸਤਰ ਪਹਿਨੇ, ਆਹ ਵੇਖੋ ਵਿਆਹਾਂ ਸਮੇਂ ਲੋਕ ਕਹਿੰਦੇ ਨੇ ਜੀ ਸਵੇਰੇ ਆਪਾਂ ਆਹ ਪਹਿਨਣੇ ਨੇ ਤੇ ਲਾਵਾਂ ਤੋਂ ਬਾਅਦ ਆਹ ਪਹਿਨਣਾ, ਪਰ ਕਦੇ ਇਹ ਸੋਚਿਆ ਕਿ ਲਾਵਾਂ ਤੋਂ ਪਹਿਲਾਂ ਆਪਾਂ ਗੁਰੂ ਦੀ ਸਿੱਖਿਆ ਕਿਹੜੀ ਲੈਣੀ ਹੈ ਤੇ ਬਾਅਦ ਵਿੱਚ ਕਿਹੜੀ ਲੈਣੀ ਹੈ। ਇਸੇ ਕਰਕੇ ਅੱਜ ਸਿੱਖ ਭੁੱਲ ਗਏ ਆਪਣੇ ਵਿਰਸੇ ਨੂੰ, ਜੈ ਮਾਲਾ ਵਾਲੇ ਪਾਸੇ ਤੁਰ ਪਏ ਜੋ ਸਿੱਖ ਧਰਮ ਦੀ ਰੀਤੀ ਨਹੀਂ ਹੈ। ਰਿੰਗ ਸੈਰੇਮਨੀ, ਅੰਗੂਠੀਆਂ ਬਦਲਣੀਆਂ, ਇਹ ਈਸਾਈ ਧਰਮ ਦੀ ਰੀਤੀ ਹੈ। ਸਿੱਖ ਨੇ ਤਾਂ ਚਾਰ ਲਾਵਾਂ ਦਾ ਪਾਠ ਪੜ੍ਹ ਕੇ ਆਨੰਦ ਕਾਰਜ ਕਰਵਾ ਕੇ ਫਿਰ ਪਤੀ ਪਤਨੀ ਬਣਨਾ, ਪਰ ਦੁਨਿਆਵੀ ਤੌਰ 'ਤੇ ਵੀ ਸਾਡੇ ਕੋਲ ਇੰਨੇ ਗਹਿਣੇ, ਸਾਡੇ ਕੋਲ ਇੰਨੇ ਸੂਟ, ਸਾਡੇ ਕੋਲ ਬਰਾਤ ਸਮੇਂ ਇੰਨੇ ਭੋਜਨ, ਪਰ ਆਤਮਾ 'ਤੇ ਭੁੱਖੀ, ਆਤਮਾ 'ਤੇ ਕੰਗਾਲ ਗਰੀਬ ਜਿਹੜੇ ਬਰਾਤ ਵਿੱਚ ਸ਼ਾਮਲ ਹੋਏ, ਭਾਵੇਂ ਵਧੀਆ ਕੋਟ ਪੈਂਟ ਪਹਿਨੇ ਨੇ ਪਰ ਆਤਮਕ ਤੌਰ 'ਤੇ ਨੰਗੇ ਹੀ ਨੇ, ਆਤਮਕ ਤੌਰ 'ਤੇ ਭੁੱਖੇ ਹੀ ਨੇ। ਸਾਹਿਬ ਕਹਿੰਦੇ ਨੇ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਤੋਲ, ਨਾਨਕ ਅੰਤ ਵਾਰ ਨਾਮ ਗਹਿਣਾ। ਸਾਹਿਬ ਕਹਿੰਦੇ ਆਹ ਜੇ ਅਸਲ ਵਿੱਚ ਆਤਮਕ ਰੋਜ਼ਗਾਰ, ਆਤਮ ਖੱਟੀ, ਹਰ ਹਰ ਨਿੱਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ, ਜਿਵੇਂ ਹਰ ਦਿਹਾੜੀ ਦਾ ਆਪਾਂ ਲਾਹਾ ਖੱਟਦੇ ਹਾਂ, ਇਸੇ ਤਰ੍ਹਾਂ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ ਆਹ ਖੱਟੀ ਖੱਟਣੀ ਹੈ। ਕਿਉਂਕਿ ਜੇ ਕੇਵਲ ਦੁਨਿਆਵੀ ਧੰਦੇ ਕੀਤੇ ਤੇ ਸਾਹਿਬ ਕਹਿੰਦੇ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਪਰ ਦੂਜੇ ਪਾਸੇ ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਫੁਨ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਆਹ ਲਾਹਾ ਖੱਟਣਾ ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਾਹਿਬ ਕਹਿ ਰਹੇ ਨੇ ਹਰੀ ਨਾਮ ਦੀ ਹੀ ਖੱਟੀ ਸਾਡਾ ਰੁਜ਼ਗਾਰ ਹੈ।
ਸੰਚਨ ਕਉ ਹਰ ਏਕੋ ਨਾਮ।
ਦੁਨਿਆਵੀ ਤੌਰ ਤੇ ਸਿਆਣਾ ਮਨੁੱਖ ਕਹਿੰਦਾ ਮੇਰੇ ਕੋਲ ਅੱਜ ਹਜ਼ਾਰਾਂ ਲੱਖਾਂ ਰੁਪਈਏ ਇਕੱਠੇ ਹੋ ਗਏ ਨੇ, ਇੰਨਾ ਬੈਂਕ ਬੈਲੈਂਸ ਹੈ। ਸਾਹਿਬ ਕਹਿੰਦੇ ਇਸੇ ਤਰ੍ਹਾਂ ਆਤਮਕ ਤੌਰ ਤੇ ਵੀ ਕੁਝ ਸੰਚਨ ਕਰੋ, ਕਿਉਂਕਿ ਹੁਣ ਵੱਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ। ਜੇ ਹੁਣ ਨਾਮ ਧਨ ਇਕੱਠਾ ਨਾ ਕੀਤਾ ਤੇ ਫਿਰ ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਉਹ ਤੋਸਾ ਜਿਹੜਾ ਤੁਹਾਡੇ ਨਾਲ ਨਿਭਣਾ ਸੀ ਉਹ ਤੁਸੀਂ ਇਕੱਤਰ ਕੀਤਾ ਨਹੀਂ, ਉਹ ਕੁਝ ਇਕੱਤਰ ਕਰ ਲਿਆ ਜਿਹਨੇ ਨਾਲ ਨਹੀਂ ਨਿਭਣਾ, ਕਿਉਂਕਿ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਆ ਦੁਨਿਆਵੀ ਤੌਰ ਤੇ ਜਿਹੜਾ ਆਪਾਂ ਸੰਚਨ ਕਰਦੇ ਹਾਂ ਨਾ, ਇਹ ਤੇ ਇੱਦਾਂ ਜਿਵੇਂ ਇੱਕ ਸ਼ਹਿਦ ਦੀ ਮੱਖੀ ਵੱਖ ਵੱਖ ਫੁੱਲਾਂ ਤੇ ਬੈਠ ਕੇ ਸ਼ਹਿਦ ਇਕੱਠਾ ਕਰਦੀ ਹੈ, ਪਰ ਸ਼ਹਿਦ ਚੋਣ ਵਾਲਾ ਥੱਲੇ ਅੱਗ ਬਾਲ ਕੇ ਧੂੰਆਂ ਜਿਹਾ ਕਰਕੇ ਕਹਿੰਦਾ ਵੀ ਮੱਖੀਆਂ ਨੂੰ ਉਡਾ ਕੇ ਮੈਂ ਸ਼ਹਿਦ ਆਪ ਚੋ ਕੇ ਬਰਤਨ ਭਰ ਕੇ ਲੈ ਕੇ ਜਾਵਾਂ। ਜਿਵੇਂ ਇੱਕ ਗਊ ਸਾਰਾ ਦਿਨ ਹਰਾ ਹਰਾ ਘਾਹ ਚਰ ਕੇ ਆਪਣੀਆਂ ਬਾਚੀਆਂ ਮੂੰਹ ਥਕਾ ਦਿੰਦੀ, ਆਪਣੇ ਹਵਾਨੇ ਵਿੱਚ ਦੁੱਧ ਕਤਰ ਕਰਦੀ ਹੈ ਵੀ ਸ਼ਾਇਦ ਮੇਰਾ ਬਛੜਾ ਪੀਵੇਗਾ, ਪਰ ਗਵਾਲਾ ਬਛੜੇ ਨੂੰ ਇੱਕ ਸਾਈਡ ਤੇ ਬੰਨ੍ਹ ਕੇ ਆਪ ਆ ਕੇ ਡਿੱਗੀ ਡੋਹਣੀ ਭਰ ਕੇ ਦੁੱਧ ਚੋ ਕੇ ਬਰਤਨ ਭਰ ਕੇ ਤੁਰ ਜਾਂਦਾ ਹੈ। ਜਿਵੇਂ ਚੂਹਾ ਮਿਹਨਤ ਕਰ ਕਰਕੇ ਖੁੱਡ ਧਰਤੀ ਵਿੱਚ ਪੁੱਟਦਾ, ਸੱਪ ਆਉਂਦਾ ਚੂਹੇ ਨੂੰ ਮਾਰ ਕੇ ਆਪ ਉਹਦੇ ਵਿੱਚ ਰਹਿੰਦਾ, ਚੂਹੇ ਨੂੰ ਰਹਿਣਾ ਨਸੀਬ ਨਹੀਂ ਹੁੰਦਾ। ਇਸੇ ਤਰ੍ਹਾਂ ਬੰਦਾ ਗੁਰੂ ਤੋਂ ਬੇਮੁੱਖ ਹੋ ਕੇ, ਧਰਮ ਤੋਂ ਬੇਮੁੱਖ ਹੋ ਕੇ ਸਾਰੀ ਜ਼ਿੰਦਗੀ ਵਿੱਚ ਸੰਚਨ ਹੀ ਕਰਦਾ ਰਹਿੰਦਾ ਤੇ ਅੰਤ ਨੂੰ ਖਾਲੀ ਹੱਥ ਝਾੜ ਕੇ ਸੰਸਾਰ ਤੋਂ ਤੁਰ ਜਾਂਦਾ। ਭਾਈ ਗੁਰਦਾਸ ਜੀ ਦੇ ਬਚਨ, ਜੈਸੇ ਮੱਧ ਮਾਖੀ ਸੰਚ ਸੰਚ ਕੈ ਇਕੱਤਰ ਕਰੈ, ਹਰੈ ਮੱਧ ਹਾਰ ਤੰਗ ਕੈ ਮੁੱਖ ਛਾਰ ਡਾਰ ਕੈ। ਜੈਸੇ ਬਸ਼ ਹੇਤ ਗਊ ਸੰਚਤ ਹੈ ਸ਼ੀਰ, ਤਾਹੇ ਦੇਤ ਹੈ ਅਧੀਰ ਬਸ਼ਰਾ ਬਸ਼ਾਰ ਕੈ। ਕਹਿਣ ਲੱਗੇ ਜੈਸੇ ਧਰ ਖੋਜ ਖੋਜ ਬਿੱਲ ਸਾਜੇ ਮੂਸਾ, ਪੈਸਤ ਸਰਪ ਤਾਹਾਂ ਖਾਏ ਤਾਹੇ ਮਾਰ ਕੇ, ਤੈਸੇ ਅਨਕ ਪਾਪ ਕਰ ਮਾਇਆ ਜੋੜ ਮੂੜ, ਅੰਤਕਾਲ ਛਾੜ ਚੱਲੇ ਦੂ ਕਰ ਝਾਰ ਕੈ। ਸਾਹਿਬ ਕਹਿ ਰਹੇ ਨੇ ਮੇਰਾ ਸੰਚਨ ਮੇਰਾ ਇਕੱਠਾ ਕਰਨਾ ਇਹ ਪਰਮੇਸ਼ਵਰ ਦਾ ਨਾਮ ਹੈ।
ਹਾਲਤ ਪਾਲਤ ਤਾਂ ਕੈ ਆਵੈ ਕਾਮ।
ਜਿਹੜਾ ਜੀਵ ਵੀ ਨਾਮ ਧਨ ਸੰਚਨ ਕਰੇਗਾ ਉਹਦੇ ਹਲਤ ਪਲ ਦੇ ਵਿੱਚ ਲੋਕ ਪ੍ਰਲੋਕ ਦੇ ਵਿੱਚ ਇਹ ਨਾਮ ਧਨ ਕੰਮ ਆਵੇਗਾ।
ਨਾਮ ਰੱਤੇ ਪ੍ਰਭ ਰੰਗ ਅਪਾਰ।
ਪ੍ਰਭੂ ਪਿਆਰੇ ਨਾਮ ਦੇ ਵਿੱਚ ਰੰਗੇ ਹੋਏ ਮਸਤ ਹੋਏ, ਸਦਾ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਕੇ ਰੱਖਦੇ ਹਨ।
ਆਦ ਗਾਵਹੇ ਗੁਣ ਏਕ ਨਿਰੰਕਾਰ।
ਪ੍ਰਭੂ ਨਾਲ ਜੁੜੇ ਹੋਏ ਸੰਤ ਜਨ ਸਾਧੂ ਜਨ ਸਦਾ ਇੱਕ ਨਿਰੰਕਾਰ ਵਾਹਿਗੁਰੂ ਦੇ ਗੁਣ ਗਾਉਂਦੇ ਹਨ।
ਰਹਾਉ ਸਾਧਕੀ ਸ਼ੋਭਾ ਆਤਮਸਕੀਨੀ।
ਇੱਕ ਸਾਧੂ ਦੀ ਸ਼ੋਭਾ ਇਸ ਕਰਕੇ ਹੈ ਕਿ ਉਹ ਗਰੀਬੀ ਤੋਂ ਗਰੀਬੀ ਦਾਵੇ ਵਿੱਚ ਰਹਿੰਦਾ, ਬੜਾ ਮਸ਼ਕੀਨ ਬਣ ਕੇ ਰਹਿੰਦਾ।
ਸੰਤ ਵਡਾਈ ਹਰ ਜਸ ਚੀਨੀ।
ਸੰਤ ਜਨਾਂ ਦੀ ਵਡਿਆਈ ਇਸ ਕਰਕੇ ਹੈ ਕਿ ਉਹ ਹਰੀ ਜਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜਦੇ ਨੇ। ਦੁਨੀਆਂ ਦੀ ਵਡਿਆਈ ਧਨ ਦੌਲਤ ਕਰਕੇ ਹੈ, ਪਰ ਪ੍ਰਭੂ ਪਿਆਰਿਆਂ ਦੀ ਵਡਿਆਈ ਸ਼ੋਭਾ ਪਰਮੇਸ਼ਰ ਦੀ ਬੰਦਗੀ ਕਰਕੇ ਹੈ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਉਹ ਤਾਂ ਸਦਾ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੇ ਹਨ।
ਆਨੰਦ ਸੰਤਨ ਕਾ ਭਗਤ ਗੋਵਿੰਦ।
ਪਰਮੇਸ਼ਰ ਦੀ ਭਗਤੀ ਹੀ ਅਸਲ ਵਿੱਚ ਪ੍ਰਭੂ ਪਿਆਰਿਆਂ ਦੇ ਜੀਵਨ ਦਾ ਸੁੱਖ ਆਨੰਦ ਹੈ।
ਸੁਖ ਸੰਤਨ ਕਾ ਬਿਨਸੀ ਚਿੰਦ।
ਪ੍ਰਭੂ ਦਾ ਨਾਮ ਜਪ ਜਪ ਕੇ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਪੈਦਾ ਹੁੰਦਾ, ਚਿੰਤਾਵਾਂ ਫਿਕਰ ਝੋਰੇ ਖਤਮ ਹੋ ਜਾਂਦੇ ਨੇ। ਉਹ ਆਖਦੇ ਨੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈ ਹੈ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਵੀ ਬਣ ਜਾਵੇ ਫਿਰ ਵੀ ਦੁਖੀ ਹੈ, ਪਰ ਅਸਲ ਵਿੱਚ ਜਿਹਦੇ ਜੀਵਨ ਦਾ ਆਧਾਰ ਪਰਮੇਸ਼ਰ ਦਾ ਨਾਮ ਹੈ। ਸਾਹਿਬ ਕਹਿੰਦੇ ਸੋ ਸੁਖੀਆ ਜਿਸ ਨਾਮ ਆਧਾਰ, ਜਿਹਦਾ ਬੇਸ, ਜਿਹਦੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਦਾ ਨਾਮ ਬਣ ਗਿਆ, ਉਹ ਸਦਾ ਲਈ ਸੁਖੀ ਹੋ ਜਾਂਦੇ ਹਨ।
ਸਾਧ ਸੰਤਨ ਹੋਵੇ ਇਕੱਤਰ,
ਜਿੱਥੇ ਵੀ ਸਾਧੂ ਜਨ ਗੁਰਮੁਖ ਪਿਆਰੇ ਗੁਰਸਿੱਖ ਸੰਤ ਜਨ ਇਕੱਠੇ ਹੁੰਦੇ ਹਨ।
ਤਹਿ ਹਰ ਜਸ ਗਾਵਹਿ ਨਾਦ ਕਵਿਤ,
ਉਹ ਕਈ ਤਰ੍ਹਾਂ ਦੇ ਸਾਜ਼ ਵਜਾ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਬਾਣੀ ਰੂਪੀ ਸਿਮਰਨ ਦੇ ਜਿਹੜੇ ਗੀਤ ਨੇ ਉਹ ਗਾਉਂਦੇ ਹਨ।
ਸਾਧ ਸਭਾ ਮਹਿ ਆਨੰਦ ਵਿਸਰਾਮ,
ਸਾਧ ਸਭਾ ਗੁਰੂ ਕੀ ਸੰਗਤ, ਉਹਦੀ ਇਹ ਨਿਸ਼ਾਨੀ ਹੈ ਕਿ ਉਹਦੇ ਵਿੱਚ ਇੱਕ ਤਾਂ ਆਨੰਦ ਮਿਲਦਾ, ਦੂਸਰਾ ਵਿਸ਼ਰਾਮ ਸ਼ਾਂਤੀ ਭਾਵ ਟਿਕਾ ਮਿਲਦਾ, ਭਾਵ ਜਿਸ ਸੰਗਤ ਵੇ ਜਾ ਕੇ ਸੱਚਮੁੱਚ ਮਨ ਟਿਕਦਾ ਹੋਵੇ, ਮਨ ਨੂੰ ਆਨੰਦ ਮਿਲਦਾ ਹੋਵੇ, ਉਹੀ ਇਕੱਠ ਲਾਹੇਵੰਦ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ,
ਪਰ ਗੁਰੂ ਕੀ ਸੰਗਤ ਦਾ ਸੰਗ, ਸਾਧੂ ਜਨਾਂ ਦਾ, ਗੁਰਮੁਖ ਪਿਆਰਿਆਂ ਦਾ ਇਕੱਠ ਵਿੱਚ ਬੈਠਣਾ ਉਹਨਾਂ ਨੂੰ ਨਸੀਬ ਹੁੰਦਾ ਜਿਨ੍ਹਾਂ ਤੇ ਮਾਲਕ ਦਾ ਨਦਰੇ ਕਰਮ ਪਾ ਮਾਲਕ ਦੀ ਬਖਸ਼ਿਸ਼ ਹੋ ਗਈ ਹੈ।
ਦੁਇ ਕਰ ਜੋੜ ਕਰੀ ਅਰਦਾਸ,
ਪੰਚਮ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਵੀ ਦੋਵੇਂ ਹੱਥ ਜੋੜ ਕੇ ਇਹ ਅਰਦਾਸ ਕਰਦੇ ਹਨ।
ਚਰਨ ਪਖਾਰ ਕਹਾ ਗੁਣ ਤਾਸ,
ਕਿ ਪ੍ਰਭੂ ਤੇਰੇ ਨਾਲ ਜੁੜੇ ਹੋਏ ਸਤ ਸੰਗੀ ਜਨਾਂ ਦੇ ਚਰਨ ਧੋ ਕੇ ਮੈਂ ਤੇਰੇ ਗੁਣਾਂ ਨੂੰ, ਹੇ ਗੁਣਤਾਸ, ਗੁਣਾਂ ਦੇ ਖਜ਼ਾਨੇ ਪ੍ਰਭੂ, ਤੇਰੇ ਗੁਣਾਂ ਨੂੰ ਕਵਾਂ, ਤੇਰੇ ਨਾਮ ਨੂੰ ਸਿਮਰਾਂ।
ਪ੍ਰਭ ਦਇਆਲ ਕਿਰਪਾਲ ਹਜੂਰ,
ਜਿਹੜੇ ਗੁਰਮੁਖ ਪਿਆਰੇ ਸਾਧੂ ਜਨ ਗੁਰਸਿੱਖ ਦਿਆਲੂ ਕਿਰਪਾਲੂ ਪ੍ਰਭੂ ਦੀ ਹਜੂਰੀ ਨੂੰ ਮਾਣਦੇ ਨੇ।
ਨਾਨਕ ਜੀਵੈ ਸੰਤਾ ਧੂਰ,
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਖਰੇ ਨੇ, ਮਵੀ ਤਾਂ ਹੀ ਜਿਉਂਦਾ ਹਾਂ ਜੇ ਐਸੇ ਗੁਰਮੁਖਾਂ ਦੀ, ਐਸੇ ਸੰਤ ਜਨਾਂ ਦੀ ਮੈਨੂੰ ਧੂੜੀ ਮਿਲੇ, ਕਿਉਂਕਿ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਇਹ ਗੁਰੂ ਘਰ ਦਾ ਸਿਧਾਂਤ ਹੈ। ਪਰ ਕੋਈ ਇਹ ਸੋਚ ਕੇ ਵੀ ਵੇਖੋ ਕਿੰਨਾ ਸਤਿਕਾਰ ਹੈ ਤੇ ਗੁਰਸਿੱਖਾਂ ਵਾਲਾ ਸੰਤ ਜਨਾਂ ਵਾਲਾ ਲਿਬਾਸ ਪਾ ਲਵੇ ਪਰ ਗੁਰਸਿੱਖ ਸੰਤ ਹੋਵੇ ਨਾ, ਇਹ ਕਵੇ ਵੀ ਵੇਖੋ ਜੀ ਬਾਣੀ ਵਿੱਚ ਕਿਹਾ ਗਿਆ ਗੁਰਸਿੱਖਾਂ ਕੀ ਹਰ ਧੂੜ ਦੇ ਜਾਂ ਹਮ ਸੰਤਨ ਕੀ ਰੇਣ ਪਿਆਰੇ, ਉਹਨਾਂ ਪਖੰਡੀਆਂ ਤੋਂ ਬਚਣਾ ਹੈ। ਤੇ ਧੂੜ ਦਾ ਭਾਵ ਕੋਈ ਮਿੱਟੀ ਚੁੱਕ ਕੇ ਆਪਣੇ ਮੱਥੇ ਨੂੰ ਲਾਉਣਾ ਨਹੀਂ, ਧੂੜ ਦਾ ਭਾਵ ਉਹਨਾਂ ਦੀ ਸੰਗਤ ਵੇ ਜਾ ਕੇ ਨਿਮਰਤਾ ਦੇ ਵਿੱਚ ਉੱਥੇ ਬੈਠਣਾ, ਆਪਣਾ ਹੰਕਾਰ ਆਪਣਾ ਮਰਤਬਾ ਇੱਕ ਪਾਸੇ ਛੱਡ ਕੇ ਉਹਨਾਂ ਦੀ ਸੰਗਤ ਵਿੱਚ ਨਿਮਰਤਾ ਨਾਲ ਬਹਿਣਾ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝ ਲੈਂਦਾ ਉਹ ਸਾਰਿਆਂ ਤੋਂ ਫਿਰ ਉੱਚਾ ਬਣ ਜਾਂਦਾ। ਆਓ ਹੁਣ ਸਤਿਗੁਰੂ ਸਾਹਿਬ ਜੀ ਜੋ ਮਾਘ ਮਹੀਨੇ ਦੀ ਸਫਲਤਾ ਦਾ ਸਾਨੂੰ ਸੰਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇੱਕ ਇੱਕ ਪਲ ਇੱਕ ਇੱਕ ਦਿਨ ਅਸੀਂ ਕਿਵੇਂ ਸਫਲਾ ਕਰਨਾ, ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂਆ, ਧੂੜੀ ਕਰ ਇਸਨਾਨ।
ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਮਾਘ ਮਹੀਨੇ ਦੀ ਸੰਕ੍ਰਾਂਤ ਵਾਲੇ ਦਿਨ ਸੂਰਜ ਮੱਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਸੀ ਤੇ ਇੱਥੇ ਇਹ ਕਿਹਾ ਗਿਆ ਕਿ ਪ੍ਰਯਾਗ ਆਦਿਕ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਜਾਂ ਦਾਨ ਪੁੰਨ ਕਰਨ ਦਾ ਬੜਾ ਫਲ ਹੈ। ਪਰ ਸਤਿਗੁਰੂ ਜੀ ਨੇ ਸਿੱਖ ਦਾ ਮੂੰਹ ਜਿਹੜਾ ਉਹ ਨਿਰੰਕਾਰ ਵਾਲੇ ਪਾਸੇ ਮੋੜਿਆ, ਸੰਗਤ ਵਾਲੇ ਪਾਸੇ ਮੋੜਿਆ ਕਿ ਤੂੰ ਮਾਘੀ ਵਾਲੇ ਦਿਨ ਉਚੇਚੇ ਤੌਰ 'ਤੇ ਕਿਸੇ ਜਗ੍ਹਾ 'ਤੇ ਜਾ ਕੇ ਇਸ਼ਨਾਨ ਕਰਨ ਦੀ ਬਜਾਏ ਗੁਰੂ ਕੀ ਸੰਗਤ ਵਿੱਚ ਬੈਠ, ਹਰੀ ਦਾ ਨਾਮ ਸਿਮਰ। ਸਾਹਿਬ ਕਹਿ ਰਹੇ ਨੇ ਅਸਲ ਵਿੱਚ ਗੁਰਮੁਖ ਪਿਆਰਿਆਂ ਦੀ, ਗੁਰਸਿੱਖ ਸੰਤ ਜਨਾਂ ਦੀ ਸੰਗਤ ਦੀ ਧੂੜੀ ਵਿੱਚ ਜਦੋਂ ਰਵੇਂਗਾ, ਇਹ ਅਸਲ ਵਿੱਚ ਤੇਰਾ ਇਸ਼ਨਾਨ ਹੈ ਜਿਹੜਾ ਤੈਨੂੰ ਅੰਦਰੋਂ ਪਵਿੱਤਰ ਕਰੇਗਾ। ਮਾਘ ਮੱਜਣ ਸੰਗ ਸਾਧੂਆਂ, ਤੂੰ ਮਾਘ ਦੇ ਮਹੀਨੇ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਹੋ, ਧੂੜੀ ਕਰ ਇਸ਼ਨਾਨ ਤੇ ਉਹਨਾਂ ਦੀ ਧੂੜ ਵਿੱਚ ਇਸ਼ਨਾਨ ਕਰ। ਕਿਉਂਕਿ ਆਮ ਲੋਕ ਤੀਰਥਾਂ ਨੂੰ ਲੋਚਦੇ ਨੇ ਪਰ ਤੀਰਥ ਪ੍ਰਭੂ ਪਿਆਰਿਆਂ ਦੀ ਧੂੜੀ ਨੂੰ ਤਰਸਦੇ ਨੇ। ਗੁਰੂ ਰਾਮਦਾਸ ਜੀ ਦੇ ਬਚਨ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉੱਦਮ ਧੂਰ ਸਾਧੂ ਕੀ ਤਾਂ ਹੀ, ਕਿਲ ਵਿਖ ਮੈਲ ਭਰੇ ਪਰੇ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਤਿਗੁਰਾਂ ਨੇ ਇਹ ਸਿਧਾਂਤ ਦਿੱਤਾ ਵੀ ਆਪਾਂ ਅੱਜ ਦੇ ਦਿਨ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰਮੁਖ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।
ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ।
ਸੰਗਤ ਵਿੱਚ ਬੈਠ ਕੇ ਹਰੀ ਪਰਮੇਸ਼ਰ ਦਾ ਨਾਮ ਧਿਆਉਣਾ, ਨਾਮ ਸੁਣਨਾ ਤੇ ਅੱਗੇ ਇਹੀ ਦਾਤ ਹੋਰਨਾਂ ਨਾਲ ਸਾਂਝੀ ਕਰਨੀ, ਹੋਰਨਾਂ ਨੂੰ ਇਹ ਦਾਨ ਕਰਨਾ, ਕਿਉਂਕਿ ਦਾਨਾ ਸਿਰ ਦਾਨ ਨਾਮ ਦਾਨ, ਸਭ ਤੋਂ ਵੱਡਾ ਦਾਨ ਜਿਹੜਾ ਉਹ ਨਾਮ ਦਾ ਦਾਨ ਹੈ। ਸਾਹਿਬ ਕਹਿੰਦੇ ਫਿਰ ਇਹ ਦਾਨ ਇੱਕ ਦੋ ਨੂੰ ਨਹੀਂ ਜਾਂ ਆਪਣਿਆਂ ਨੂੰ ਨਹੀਂ, ਸਭਨਾਂ ਨੂੰ ਕਰ ਦਾਨ। ਤੇ ਧੂੜ ਵੀ ਉਹਨਾਂ ਦੀ ਮੰਗੀ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਆਹ ਦਾਨ ਕਰਨਾ, ਇਹ ਨਹੀਂ ਵੀ ਮਾਘੀ ਵਾਲੇ ਦਿਨ ਸੌ ਸੌ ਦੇ ਚਿੱਟੇ ਨੋਟ ਤੂੰ ਕਿਸੇ ਧਰਮ ਸਥਾਨ ਦੇ ਬਾਹਰ ਖੜੋ ਕੇ ਕਹੀ ਜਾਵੇਂ ਵੀ ਮੈਂ ਬੜਾ ਵੱਡਾ ਦਾਨੀ ਹਾਂ। ਸਾਹਿਬ ਕਹਿੰਦੇ ਜਿਹੜੀ ਪਿਛਲੀ ਰਾਤ ਬੀਤੀ ਤੂੰ ਉਹ ਕੀ ਕੀਤਾ, ਕਿੱਡੇ ਵੱਡੇ ਪਾਪ ਕੀਤੇ, ਨਸ਼ਿਆਂ ਵਿੱਚ ਗਚਤ ਖਚਤ ਅਸ਼ਲੀਲ ਗੀਤਾਂ ਵਿੱਚ ਧਮਚੜਾ ਪਾਇਆ, ਅਤੇ ਹੁਣ ਤੂੰ ਧਾਰਮਿਕ ਸਥਾਨਾਂ ਦੇ ਬਾਹਰ ਦਸ ਦਸ ਰੁਪਈਏ ਪੰਜਾਹ ਪੰਜਾਹ ਰੁਪਈਏ ਦਾਨ ਕਰਕੇ ਦਾਨੀ ਬਣਦਾ। ਆਹ ਦਾਨ ਨਹੀਂ, ਆਪਣੇ ਆਪ ਨੂੰ ਸੁਧਾਰ, ਆਪਣੇ ਆਪ ਨੂੰ ਨਸ਼ਿਆਂ ਤੋਂ ਮੁਕਤ ਕਰਾ, ਆਪਣੇ ਆਪ ਨੂੰ ਅਸ਼ਲੀਲਤਾ ਤੋਂ ਮੁਕਤ ਕਰਾ, ਤੇ ਆਹ ਪਰਮੇਸ਼ਰ ਦਾ ਨਾਮ ਧਿਆ ਸੁਣ, ਤੇ ਇਹ ਅੱਗੇ ਪ੍ਰੇਰਨਾ ਕਰ ਵੀ ਭਾਈ ਤੁਸੀਂ ਵੀ ਆਹ ਨਾਮ ਜਪੋ, ਦੂਜਿਆਂ ਨੂੰ ਪ੍ਰੇਰਨਾ ਕਰੋ। ਇਹਦੇ ਵਰਗਾ ਦਾਨ ਕੋਈ ਨਹੀਂ, ਸਭ ਤੋਂ ਵੱਡਾ ਦਾਨ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਦਾਨ ਹੈ।
ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ।
ਫਿਰ ਇਸ ਇਸ਼ਨਾਨ ਨਾਲ, ਇਸ ਦਾਨ ਨਾਲ, ਗੁਰਮੁਖ ਨਾਮ ਦਾਨ ਇਸ਼ਨਾਨ ਮਿਲੇਗਾ ਕਿ ਜਨਮ ਕਰਮ ਮਲ ਉਤਰੈ, ਜਨਮਾਂ ਜਨਮਾਂ ਦੀ ਕਰਮਾਂ ਦੀ ਵਿਕਾਰਾਂ ਦੀ ਜਿਹੜੀ ਮੈਲ ਸਾਡੇ ਨਾਲ ਤੁਰੀ ਆ ਰਹੀ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਸਤਿਗੁਰੂ ਜੀ, ਪਾਣੀ ਵਿੱਚ ਸਰੀਰ ਦੀ ਮੈਲ ਉਤਰਦੀ, ਕੱਪੜਿਆਂ ਦੀ ਉਤਰਦੀ ਹੈ, ਆਤਮਾ ਦੀ ਕਿਉਂ ਨਹੀਂ ਉਤਰਦੀ? ਸਾਹਿਬ ਕਹਿੰਦੇ ਸੱਚਮੁੱਚ ਪਾਣੀ ਮੈਲ ਧੋਂਦਾ, ਪਰ ਜਿਹੜਾ ਕੱਪੜਾ ਕੋਲੂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਨਾ, ਜਿਹੜੀਆਂ ਟਾਕੀਆਂ ਖਨਲੀ, ਉਹ ਇੰਨਾ ਕਾਲਾ ਹੋ ਜਾਂਦਾ ਕਿ ਤੁਸੀਂ ਸੌ ਵਾਰ ਪਾਣੀ ਵਿੱਚ ਚੁੱਭੀਆਂ ਲਵਾਈ ਚੱਲੋ ਉਹਦੀਆਂ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ, ਕਿ ਉਹਨੂੰ ਸੌ ਵਾਰ ਪਾਣੀ ਵਿੱਚ ਪਾਓ, ਸੌ ਵਾਰ ਪਾਣੀ ਵਿੱਚੋਂ ਕੱਢੋ ਤੇ ਉਹ ਟਾਕੀ ਸਾਫ਼ ਨਹੀਂ ਹੁੰਦੀ। ਇਵੇਂ ਸਾਡਾ ਮਨ ਮੈਲਾ ਹੋਇਆ ਪਿਆ, ਤੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਣਾ। ਜੇ ਅੰਦਰ ਮੈਲ ਹੈ ਤੇ ਬਾਹਰੋਂ ਆਪਾਂ ਕਹੀਏ ਵੀ ਆਪਾਂ ਤਨ ਧੋ ਲਿਆ, ਕੱਪੜੇ ਧੋ ਲਏ, ਸ਼ਾਇਦ ਪਵਿੱਤਰ ਹੋ ਗਏ, ਸਾਹਿਬ ਕਹਿੰਦੇ ਇਵੇਂ ਬੰਦਾ ਬਕੁੰਠ ਨੂੰ ਨਹੀਂ ਜਾ ਸਕਦਾ, ਕਿਉਂਕਿ ਉਹ ਲੋਕ ਪਤੀਣਾ ਕਸ਼ੂ ਨਾ ਹੋਵੇ, ਨਾ ਹੀ ਰਾਮ ਆਣਾ, ਅਸੀਂ ਲੋਕਾਂ ਦੇ ਪ੍ਰਭਾਵ ਪਾ ਸਕਦੇ ਹਾਂ ਜੀ। ਵੇਖੋ ਬੜਾ ਵੱਡਾ ਇਹ ਪੁੰਨੀ ਆ, ਇਹ ਬੜਾ ਵੱਡਾ ਦਾਨੀ ਹੈ, ਬੜਾ ਵੱਡਾ ਤੀਰਥ ਇਸ਼ਨਾਨੀ ਹੈ। ਕੀ ਹੋਇਆ ਜੇ ਇਹਨੇ ਲੋਹੜੀ ਵਾਲੀ ਰਾਤ ਆਹ ਕੁਝ ਕੀਤਾ, ਅਗਲੇ ਦਿਨ ਤਾਂ ਇਹ ਬੱਸ ਭਰ ਕੇ, ਟਰੱਕ ਲੈ ਕੇ, ਗੱਡੀ ਲੈ ਕੇ, ਟਰਾਲੀ ਲੈ ਕੇ ਮਾਘੀ ਦਾ ਇਸ਼ਨਾਨ ਕਰਨ ਗਿਆ, ਲੋਕਾਂ ਨੂੰ ਵੀ ਕਰਾਉਣ ਗਿਆ। ਪਰ ਸਾਹਿਬ ਕਹਿੰਦੇ ਲੋਕ ਪਤੀਣਾ ਕਸ਼ੂ ਨਾ ਹੋਵੇ, ਨਾ ਹੀ ਰਾਮ ਆਣਾ। ਜਿਸ ਰੱਬ ਨਾਲ ਤੂੰ ਜੁੜਨਾ ਨਾ, ਉਹ ਕੋਈ ਨਿਆਣਾ ਨਹੀਂ ਵੀ ਆਪਾਂ ਦੋ ਟੋਫੀਆਂ ਦੇ ਕੇ ਉਹਨੂੰ ਵੱਸ ਵਿੱਚ ਕਰ ਲਵਾਂਗੇ। ਲੋਗਨ ਰਾਮ ਖਲਾਉਣਾ ਜਾਣਾ ਇੱਕ ਖੇਡ ਸਮਝੀ ਹੈ ਵੀ ਸ਼ਾਇਦ ਇਸ ਤਰ੍ਹਾਂ ਸਾਡਾ ਪਾਰ ਉਤਾਰਾ ਹੋ ਜਾਵੇਗਾ। ਸਾਹਿਬ ਕਹਿੰਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਤੂੰ ਪ੍ਰਵਾਨ ਹੋ ਸਕਦਾ, ਲੋਕਾਂ ਨੂੰ ਖੁਸ਼ ਕਰ ਸਕਦਾ, ਪਰ ਲੋਕ ਪਤੀਣਾ ਕਸ਼ੂ ਨਾ ਹੋਵੇ, ਨਾ ਹੀ ਰਾਮ ਆਣਾ। ਉਹ ਤੇ ਬੜਾ ਸਿਆਣਾ, ਉਹਨੂੰ ਤਾਂ ਸਾਰੀ ਸਮਝ ਹੈ ਤੂੰ ਕੀ ਹੈ। ਇਸ ਕਰਕੇ ਗਰੀਬ ਨਵਾਜ਼ ਕਹਿ ਰਹੇ ਨੇ ਤੂੰ ਸਾਰਿਆਂ ਨੂੰ ਇਹ ਦਾਨ ਕਰ, ਅੱਗੇ ਪ੍ਰੇਰਨਾ ਕਰ ਧਰਮ ਨਾਲ ਜੁੜਨ ਦੀ, ਨਾਮ ਜਪਣ ਦੀ।
ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ।
ਐਸਾ ਇਸ਼ਨਾਨ, ਐਸਾ ਦਾਨ ਜਿੱਥੇ ਤੇਰੀ ਜ਼ਿੰਦਗੀ ਵਿੱਚੋਂ ਜਨਮਾਂ ਕਰਮਾਂ ਦੀ ਵਿਕਾਰਾਂ ਦੀ ਮੈਲ ਉਤਾਰਦਾ, ਜਿੱਥੇ ਸੱਚਮੁੱਚ ਤੇਰੇ ਅੰਦਰੋਂ ਹੰਕਾਰ ਨੂੰ ਗੁਮਾਨ ਨੂੰ ਦੂਰ ਕਰਦਾ, ਉੱਥੇ ਫਿਰ ਕਾਮ ਕ੍ਰੋਧ ਨਾ ਮੋਹੀਐ। ਉਹ ਜੀਵ ਕਾਮ ਕ੍ਰੋਧ ਵਿੱਚ ਠੱਗਿਆ ਨਹੀਂ ਜਾਂਦਾ, ਮੋਹਿਆ ਨਹੀਂ ਜਾਂਦਾ, ਬਿਨਸੈ ਲੋਭ ਸਮਾਨ ਉਹਦੇ ਜੀਵਨ ਵਿੱਚੋਂ ਲੋਭ ਰੂਪੀ ਕੁੱਤਾ ਵੀ ਖਤਮ ਹੋ ਜਾਂਦਾ। ਕਿਉਂਕਿ ਜਦੋਂ ਸਾਡਾ ਲੋਭ ਸੱਚਮੁੱਚ ਵਿਗੜ ਜਾਂਦਾ ਨਾ, ਇਹ ਹਲਕੇ ਕੁੱਤੇ ਦਾ ਰੂਪ ਧਾਰਨ ਕਰਦਾ। ਸਕਾ ਭਰਾ ਸਕੇ ਭਰਾ ਦਾ ਕਤਲ ਕਰ ਦਿੰਦਾ ਲੋਭ ਦੀ ਖਾਤਰ। ਇੱਕ ਦੂਜੇ ਦੇ ਵੈਰੀ ਬਣ ਜਾਂਦੇ ਨੇ। ਗੰਗੂ ਵਰਗਾ ਵਫ਼ਾਦਾਰ ਰਸੋਈਆ ਵੀ ਜਦੋਂ ਲੋਭੀ ਕੁੱਤਾ ਬਣਦਾ ਤੇ ਮਰਿੰਡੇ ਥਾਣੇ ਜਾ ਕੇ ਕਹਿੰਦਾ ਸਾਹਿਬਜ਼ਾਦੇ ਫੜ ਲਓ, ਮਾਤਾ ਗੁਜਰ ਕੌਰ ਨੂੰ ਫੜ ਲਓ। ਇਹ ਜਦੋਂ ਸਾਡਾ ਲੋਭ ਵਿਕੜਦਾ ਨਾ, ਲੋਭ ਲਹਿਰ ਸਭ ਸਵਾਨ, ਹਲਕ ਹੈ ਹਲਕਿਓ ਸਭੈ ਬਕਾਰੇ। ਸਾਹਿਬ ਜੀ ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੈ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਜਿਵੇਂ ਲੋਭੀ ਕੁੱਤਾ ਆਪ ਵੀ ਵਿਗੜਦਾ ਤੇ ਜਿਹਨੂੰ ਕੱਟਦਾ ਉਹਨੂੰ ਵੀ ਵਿਗਾੜ ਦਿੰਦਾ। ਲੋਭੀ ਕਾ ਵਿਸਾਹ ਨਾ ਕੀਜੈ, ਜੇਕਾ ਪਾਰ ਵਸਾਏ, ਅੰਤਕਾਲ ਤਿੱਥੈ ਧੋਏ ਜਿੱਥੇ ਹੱਥ ਨਾ ਪਾਏ। ਸਾਹਿਬ ਕਹਿੰਦੇ ਫਿਰ ਲੋਭੀ ਕੁੱਤਾ ਗ੍ਰੀਡੀ ਡੌਗ ਜਿਹੜਾ ਇਹ ਵੀ ਤੇਰੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਵੇਗਾ। ਬਿਨਸੈ ਲੋਭ ਸਵਾਨ, ਸਵਾਨ ਦਾ ਅਰਥ ਕੁੱਤਾ, ਉਹ ਕੁੱਤਾ ਜਿਹੜਾ ਲੋਭੀ ਕੁੱਤਾ ਅੰਦਰ ਬੈਠਾ ਹੋਇਆ ਉਹ ਵੀ ਖਤਮ ਹੋ ਜਾਵੇਗਾ, ਬਿਨ ਜਾਵੇਗਾ।
ਚੈ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ,
ਜਦੋਂ ਤੂੰ ਕਰਮ ਕਾਂਡਾਂ ਵਾਲਾ ਵਿਖਾਵੇ ਵਾਲਾ ਮਾਰਗ ਛੱਡ ਕੇ ਇਸ ਸੱਚੇ ਮਾਰਗ ਤੇ ਚੱਲੇਗਾ ਨਾ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਆਹ ਜਿਹੜਾ ਸੱਚ ਦਾ ਮਾਰਗ ਹੈ ਨਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਜਹਾਨ ਦੇ ਲੋਕ ਵੀ ਸੱਚਮੁੱਚ ਤੇਰੀ ਉਸਤਤ ਕਰਨਗੇ ਵੀ ਤੂੰ ਸੱਚ ਦੇ ਮਾਰਗ ਤੇ ਤੁਰ ਪਿਆ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ।
ਅੱਠ ਸੱਠ ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ,
ਪਰਮੇਸ਼ੁਰ ਦਾ ਨਾਮ ਜਪਣ ਦੇ ਨਾਲ ਅਠਾਠਾਂ ਤੀਰਥਾਂ ਦਾ ਇਸ਼ਨਾਨ ਤੈਨੂੰ ਪ੍ਰਾਪਤ ਹੋ ਜਾਵੇਗਾ। ਕਿਉਂਕਿ ਅੱਠ ਸੱਠ ਤੀਰਥ ਕਾ ਮੁੱਖ ਟਿੱਕਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਾਹਿਬ ਕਹਿੰਦੇ ਜਦੋਂ ਤੂੰ ਪਰਮੇਸ਼ੁਰ ਦੇ ਨਾਮ ਨਾਲ ਜੁੜੇਗਾ ਤੇ ਇਹ ਅਠਾਠਾਂ ਤੀਰਥਾਂ ਦਾ ਇਸ਼ਨਾਨ ਹੈ, ਇਹਦੇ ਵਿੱਚ ਹੀ ਸਗਲ ਪੁੰਨ ਸਾਰੇ ਪੁੰਨ ਇਹਦੇ ਵਿੱਚ ਹੀ ਆਉਣਗੇ। ਕਿਉਂਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਕਰ ਡੰਡੌਤ ਪੁੰਨ ਵੱਡਾ ਹੋਏ, ਆਪਣੇ ਗੁਰੂ ਨੂੰ ਮੱਥਾ ਟੇਕਿਆ ਕਰ, ਇਹ ਬੜਾ ਵੱਡਾ ਪੁੰਨੀ, ਆਹ ਪੁੰਨ ਕਰਿਆ ਕਰ। ਕਿਉਂਕਿ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਜਿੰਨੇ ਦੁਨਿਆਵੀ ਦਾਨ ਪੁੰਨ ਨੇ ਸਭ ਤੋਂ ਵੱਡਾ ਪੁੰਨ ਪਰਮੇਸ਼ੁਰ ਦਾ ਨਾਮ ਹੈ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ, ਜੀਆਂ ਉੱਤੇ ਦਇਆ ਕਰਨੀ, ਕਿਉਂਕਿ ਗੁਰੂ ਘਰ ਦੇ ਵਿੱਚ ਅੰਤਰ ਜਾਣਾ ਸਰਬ ਦਇਆ, ਸਾਨੂੰ ਸਾਰੇ ਜੀਵਾਂ ਤੇ ਦਇਆ ਕਰਨ ਦਾ ਸਿਧਾਂਤ ਬਖਸ਼ਿਆ। ਜੇ ਕਿਸੇ ਇੱਕ ਅਪਰਾਧੀ ਨੂੰ ਮਾਰਨ ਨਾਲ ਸੈਂਕੜੇ ਜੀਵਾਂ ਤੇ ਦਇਆ ਹੁੰਦੀ ਹੋਵੇ ਤੇ ਉਸ ਅਪਰਾਧੀ ਨੂੰ ਮਾਰਨਾ ਕੋਈ ਹਿੰਸਾ ਨਹੀਂ। ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਇਹ ਸੀ ਕਿ ਲੋਕ ਕੀੜੀ ਮਰਨ ਨਾਲ ਪਾਪੀ ਬਣ ਜਾਂਦੇ ਸਨ। ਇਹਨਾਂ ਨੇ ਅਹਿੰਸਾ ਪਰਮੋ ਧਰਮ ਦਾ ਨਾਰਾ ਲਾਇਆ ਤੇ ਸਾਹਿਬ ਕਹਿੰਦੇ ਜਦੋਂ ਤੁਹਾਡੇ ਸਾਹਮਣੇ ਨਾਦਰ ਵਰਗੇ, ਬਾਅਦ ਵਿੱਚ ਵੇਖੋ ਅਬਦਾਲੀ ਵਰਗੇ ਆਏ, ਗੁਰੂ ਸਾਹਿਬ ਦੇ ਸਮੇਂ ਬਾਬਰ ਆਇਆ, ਪਹਿਲਾਂ ਇੱਥੇ ਤਮੂਰ ਤੁਗਲਕ ਜਾਂ ਲੋਧੀ ਆਏ, ਵੀ ਤੁਹਾਡੇ ਸਾਹਮਣੇ ਉਹ ਕਿੰਨੀ ਲੁੱਟ ਖਸੁੱਟ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਇਹ ਨਹੀਂ ਹਿੰਸਾ। ਅਸਲ ਵਿੱਚ ਸਾਹਿਬ ਨੇ ਅੰਤਰ ਜਾਣਾ ਸਰਬ ਦਇਆ ਦਾ ਸਿਧਾਂਤ ਦਿੱਤਾ ਤੇ ਸਾਹਿਬ ਕਹਿੰਦੇ ਜਿਹੜੀ ਜੀ ਦਇਆ ਜਦੋਂ ਪਰਮੇਸ਼ੁਰ ਦਾ ਨਾਮ ਜਪੇਗਾ ਤੇ ਸੱਚਮੁੱਚ ਤੇਰੇ ਕੋਲ ਐਸੇ ਕਰਮ ਹੋਣਗੇ ਜਿਹਦੇ ਵਿੱਚ ਅਠਾਠਾਂ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਦਾਨ ਤੇ ਸਾਰੇ ਜੀਆਂ ਤੇ ਦਇਆ ਇਹ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਹੀ ਪ੍ਰਵਾਨ ਹੋ ਜਾਣਗੇ।
ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ,
ਜਿਹਦੇ ਤੇ ਮਾਲਕ ਦਇਆ ਕਰਕੇ ਜਿਹਨੂੰ ਇਹ ਦਾਤ ਦੇ ਦਿੰਦਾ ਸੱਚ ਦੇ ਮਾਰਗ ਤੇ ਤੁਰਨ ਦੀ, ਉਹ ਪੁਰਖ ਉਹ ਜੀਵ ਬੜਾ ਸਿਆਣਾ ਬਣ ਜਾਂਦਾ। ਕਿਉਂਕਿ ਅਸਲ ਵਿੱਚ ਉਵੇਂ ਤਾਂ ਆਪਾਂ ਇਆਣੇ ਹੀ ਆ, ਨਿਰਗੁਣ ਯਾਰ ਇਆਨਿਆਂ, ਸੋ ਪ੍ਰਭ ਸਦਾ ਸੰਭਾਲ। ਤੇ ਜਦੋਂ ਮਾਲਕ ਨਾਲ ਜੁੜਾਂਗੇ ਫਿਰ 12 ਸਾਲ ਦਾ ਬਾਬਾ ਬੁੱਢਾ ਵੀ ਵੇਖੋ ਕਿੰਨਾ ਸਿਆਣਾ ਬਣ ਜਾਂਦਾ ਤੇ ਸਾਡੇ ਘਰਾਂ ਵਿੱਚ 70-70 ਸਾਲ ਦੇ ਸਿਆਣੇ ਬਜ਼ੁਰਗ ਵੀ ਜਦੋਂ ਆਰਕੈਸਟਰਾ ਨਾਲ ਹੀ ਨੱਚੀ ਜਾਂਦੇ ਨੇ ਤੇ ਉਹ ਅਜੇ ਵੀ ਨਿਆਣੇ ਹੀ ਨੇ। ਅਸਲ ਵਿੱਚ ਸਿਆਣੇ ਉਹ ਨੇ ਜਿਹੜੇ ਧਰਮੀ ਬਣ ਗਏ, ਸੱਚ ਦੇ ਮਾਰਗ ਤੇ ਜੁੜ ਗਏ, ਜਿਹੜੇ ਪ੍ਰਭੂ ਦੇ ਸਿਮਰਨ ਵਿੱਚ ਲੱਗ ਗਏ।
ਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ।
ਇਹ ਭਾਈ ਜਿਨ੍ਹਾਂ ਜੀਵਾਂ ਨੂੰ ਪਿਆਰਾ ਪ੍ਰਭੂ ਮਿਲ ਗਿਆ, ਪੰਜਵੇਂ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਉਹਨਾਂ ਤੋਂ ਕੁਰਬਾਨ ਜਾਂਦੇ ਹਨ।
ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ।
ਮਾਘ ਦੇ ਮਹੀਨੇ ਵਿੱਚ ਉਹ ਸੁੱਚੇ ਨੇ, ਉਹ ਪਵਿੱਤਰ ਨੇ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ। ਆ ਵੇਖੋ ਸਤਿਗੁਰੂ ਦਾ ਸਿਧਾਂਤ, ਸੱਚਮੁੱਚ ਉਹ 40 ਮੁਕਤੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਗਏ ਜਿਨ੍ਹਾਂ ਤੇ ਸਤਿਗੁਰੂ ਜੀ ਮਿਹਰਵਾਨ ਹੋ ਗਏ, ਜਿਨ੍ਹਾਂ ਦੀ ਟੁੱਟੀ ਗੰਢ ਲਈ, ਜਿਨ੍ਹਾਂ ਦੀ ਬੇਮੁਖਤਾਈ ਦਾ ਦਾਗ ਧੋਤਾ ਗਿਆ। ਸਾਹਿਬ ਕਹਿੰਦੇ ਮਾਘ ਸੁੱਚੇ ਸੇ ਕਾਂਢੀਆਂ ਜਿਨ ਪੂਰਾ ਗੁਰ ਮਿਹਰਵਾਨ, ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ, ਉਹ ਮਾਘ ਦੇ ਮਹੀਨੇ ਵਿੱਚ ਸੁੱਚੇ ਪਵਿੱਤਰ ਜੀਵਨ ਵਾਲੇ ਗਿਣਨੇ ਚਾਹੀਦੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਸਤਿਗੁਰੂ ਸਾਹਿਬ ਜੀ ਨੇ ਜੋ ਮਾਘ ਮਹੀਨੇ ਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ, ਇਹ ਸ਼ਬਦ ਦੀ ਵਿਚਾਰ ਕਰਦਿਆਂ ਤੇ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ, ਜਿੱਥੇ ਵਿਸਾਖ ਦੇ ਮਹੀਨੇ ਵਿੱਚ 1-2 ਮਈ ਨੂੰ ਫੈਸਲਾ ਕੁੰਨ ਯੁੱਧ ਲੜਦਿਆਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਸ਼ਹਾਦਤਾਂ ਪ੍ਰਾਪਤ ਕਰਾਈ ਕੀਤੀਆਂ ਸਨ, ਉਹਨਾਂ ਦੀ ਯਾਦ ਵਿੱਚ ਜੋ ਅੱਜ ਉੱਥੇ ਜੋੜ ਮੇਲ ਮਨਾਇਆ ਜਾ ਰਿਹਾ ਹੈ, ਇਸ ਸੰਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਆਓ ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।